कला का ज्ञाता माधव हम ऐसे तू ऐसा हम पापी तुम पाप खंडन निको ठाकुर दिशा तुम सब साजे साज निवाजे जियो पिंड दे प्राणा निर्गुण यारे गुण नहीं कोई तुम दान दिहो मेहरवाना तुम करो भला हम भलो न जाने है तुम सदा सदा दयाला तुम सुखदाई पुरख विधाते तुम राखो हो अपने बाला तुम निधान अटल सुल्तान जीव जंत सब जाचे कहो नानक हम इह हवाला राख संतन के पाछे कहाँ तुच प्रभ बुद्ध हमारी बार न सके मेहमा जो तिहारी हम न सकत कर सिफत तुम्हारी आप ले हो तुम कथा सुधारी कहाँ लगे एहो कीट बखाने मेहमा तोर तू ही प्रभ जाने पिता जन्म जिम पूत ना पावे कहां तवन का भेद बतावे मूक ऊच रहे शास्त्र खट पिंग गिरन चढ़ जाए अंध लखे बदरू सुने जौकाल कृपा कराए अंध लखे बदरू सुने जौकाल कृपा कराए सुकहु टल गुर सेवीय अहनिस सहज सुभाय दर्शन परसय गुरु के जन्म मरण दुख जाय होवे सिफत खसम दी नूर अरसो कुर सोहो चटिए तो दंडिठे सच्चे पाते सा मल जन्म जन्म दी कटिए सज्जन सच्चा पाते साहो सिर साहां दैसाहो जिस पास बैठिया सो ही है सबना दावे साहो जिस पास बैठिया सो ही है सबना दावे साहो सतनाम श्री वाहे गुरु साहिब जियो सावन सरसी कामणी चरण कमल स्यो प्यार मन तन रत्ता सच रंग इको नाम आधार सावन सरसी कामणी चरण कमल स्यो प्यार मन तन रत्ता सच रंग इको नाम आधार बिखिया रंग कुड़ाविया दिसन सभे छार हर अमृत बूंद सुहावनी मिल साधु पीवन हार वाण तेण प्रभ संग मौलिया समरथ पुरख अपार हर मिलन नो मन लोचदा कर्म मिलावन हार जिनी सखिए प्रभ पाया हाँ तिन कह सद बलिहार नानक हर जी मया कर शबद सवारण हार सावण तिना सुहागणी जिन राम नाम उर हार जिनी सखिए प्रभ पाया हाँ तिनके सद बलिहार नानक हर जी मया कर शब्द सवारण हार सावण तिना सुहागणी जिन राम नाम उर हार सावण सरसी कामणी चरण कमल स्यों प्यार वाहिगुरु जी का खालसा वाहिगुरु जी की फतेह। साहिबे आलम चवर छतर तखत दे मालिक जुगो जुग अटल तन तन आद सतगुरु श्री गुरु ग्रंथ साहिब महाराज जिया दी अपार बख्शिश हो रही है। अमृत वेला सच नाओ वडियाई विचार दे महावाक अनुसार गुरु शब्द दिया नेमी प्रेमी गुरुसिख संगता ने अमृत वेले तो गुरु दरबार अंदर हाजरी भरदिया होया अमृतमय बाणी का नितनेम आसा जिया की वार दा हर जस कीर्तन गुरु घर दे कीर्तनियां दी पावन रसना तो सरवण कीता है। उपरंत सबसे ऊपर गुरु शब्द विचार दे महावाक अनुसार जो सतगुरां दी पावन पवित्र अमृत बाणी दी कथा विचार आपां सरवण करदे हां शब्द विचार दा समा सतगुरु जीयां दी बख्शिश सदका प्राप्त हो रही है और अज जो सावण दे महीने दी संग्रांद दा दिहाड़ा है सतगुरु सच्चे पातशाह जीयां दे पावन पवित्र चरण कमलां च अरदास बेनती है। सच्चे पातशाह जीओ कृपा करो आप जीयां दी अमृत बाणी नाल जुड़ के शब्द दी कमाई करदियां सेवा सिमरन संगत करदियां साडा ए समा सफल होवे। सतगुरु जी कृपा करन ए दात सतगुरां दे दरों करों प्राप्त होवे। ਔਰ ਅੱਜ ਦੇ ਮਹੀਨੇ ਦਾ ਜੋ ਸ਼ੁਭ ਉਪਦੇਸ਼ ਹੈ, ਇਹ ਪਾਵਨ ਉਪਦੇਸ਼ ਸਰਵਣ ਕਰਨ ਲਈ ਆਪਾਂ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਭਾਵੇਂ ਕਿ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਬਚਨ ਹੈ, ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ। ਭਾਵੇਂ ਕੋਈ ਵੀ ਦਿਨ ਮਾੜਾ ਨਹੀਂ ਹੈ, ਕੋਈ ਦਿਨ ਚੰਗਾ ਨਹੀਂ ਹੈ, ਪਰ ਮਹਾਰਾਜ ਕਹਿੰਦੇ ਹੇ ਮਾਲਕ ਸਤਿਗੁਰੂ, ਜਿਸ ਦੇ ਉੱਪਰ ਤੇਰੀ ਮਿਹਰ ਦੀ ਨਿਗਾਹ ਹੋ ਜਾਏ, ਉਸ ਵਾਸਤੇ ਉਹ ਦਿਨ, ਉਸ ਵਾਸਤੇ ਉਹ ਸਮਾਂ ਸ਼ੋਭਨੀਕ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰਾਂ ਦੀ ਮਿਹਰ ਦੀ ਨਜ਼ਰ ਜਦੋਂ ਗੁਰੂ ਚਰਨਾਂ ਚ ਸੰਗਤ ਰੂਪ ਵਿੱਚ ਹਾਜ਼ਰੀ ਭਰਦੇ ਹਾਂ, ਗੁਰੂ ਸ਼ਬਦ ਨੂੰ ਪੜ੍ਹੀਏ, ਵਿਚਾਰੀਏ, ਸਰਵਣ ਕਰੀਏ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੀ ਮਰਿਆਦਾ ਨੂੰ ਆਪਣੇ ਜੀਵਨ ਵਿੱਚ ਕਮਾਈਏ, ਉਦੋਂ ਮਿਹਰ ਦੀ ਨਿਗਾਹ, ਮਿਹਰ ਦੀ ਨਜ਼ਰ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਜਦੋਂ ਗੁਰੂ ਦੀ ਮਿਹਰ ਦੀ ਨਜ਼ਰ ਪ੍ਰਾਪਤ ਹੋ ਜਾਏ, ਫਿਰ ਸਭ ਦਿਨ ਸ਼ੁਭ ਨੇ, ਸਭ ਦਿਨ ਸੁਹਾਵਣੇ ਨੇ, ਸਫਲੇ ਨੇ। ਸਤਿਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਦ੍ਰਿਸ਼ਟੀ ਪਾਉਣ ਵਾਸਤੇ, ਸਤਿਗੁਰਾਂ ਦੀ ਮਿਹਰ ਨੂੰ ਹਾਸਲ ਕਰਨ ਵਾਸਤੇ ਆਪਾਂ ਗੁਰੂ ਚਰਨਾਂ 'ਚ ਸੰਗਤ ਰੂਪ ਵਿੱਚ ਜੁੜ ਬੈਠੇ ਹਾਂ। ਔਰ ਅੱਜ ਦਾ ਜੋ ਸੰਗਰਾਂਦ ਦਾ ਦਿਹਾੜਾ ਹੈ, ਅੱਜ ਦੇ ਇਸ ਦਿਹਾੜੇ ਤੇ ਸਤਿਗੁਰਾਂ ਦਾ ਜੋ ਇਲਾਹੀ ਉਪਦੇਸ਼, ਜੋ ਸਾਡੇ ਵਾਸਤੇ ਹੁਕਮ ਹੈ, ਉਸ ਨੂੰ ਸਰਵਣ ਕਰਨ ਲਈ ਸੰਗਤ ਰੂਪ ਵਿੱਚ ਆਪਾਂ ਜੁੜ ਬੈਠੇ ਹਾਂ। ਕਿਉਂਕਿ ਪੁਰਾਣੇ ਸਮੇਂ 'ਚ ਜਦੋਂ ਵੀ ਸੰਗਰਾਂਦ ਦਾ ਦਿਨ ਆਉਂਦਾ ਸੀ, ਬਹੁਤ ਸਾਰੇ ਲੋਕ ਹੋਰ ਕਈ ਥਾਵਾਂ ਤੇ ਬ੍ਰਾਹਮਣਾਂ ਪੰਡਤਾਂ ਦੇ ਪਾਸ ਮੰਦਰਾਂ ਦੇ ਵਿੱਚ ਜਾ ਕੇ ਕਥਾ ਸੁਣਦੇ ਸਨ, ਮਹੀਨੇ ਦਾ ਨਾਮ ਸੁਣਦੇ ਸਨ, ਕਿਉਂਕਿ ਕਿਸੇ ਭਲੇ ਪੁਰਖ ਦੀ ਰਸਨਾ ਤੋਂ, ਕਿਸੇ ਮਹਾਤਮਾ ਦੀ ਰਸਨਾ ਤੋਂ ਕਹਿੰਦੇ ਜੇ ਮਹੀਨੇ ਦਾ ਨਾਮ ਸੁਣੀਏ ਤੇ ਬੜਾ ਸ਼ੁਭ ਹੁੰਦਾ ਹੈ, ਫਲਦਾਇਕ ਹੁੰਦਾ ਹੈ। ਕੁਝ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ, ਇਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰੋ, ਸਾਨੂੰ ਇੱਥੇ ਹੀ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਹੋ ਜਾਣ, ਐਸੀ ਕਿਰਪਾ ਕਰੋ, ਹੋਰ ਕਿਸੇ ਪਾਸੇ ਨਾ ਜਾਣਾ ਪਏ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਉਸ ਵੇਲੇ ਇਹ ਅੰਮ੍ਰਿਤ ਬਾਣੀ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਔਰ ਇਸ ਅੰਮ੍ਰਿਤ ਬਾਣੀ ਦਾ ਨਾਮ ਰੱਖਿਆ ਹੈ ਬਾਰਹਮਾਹਾ। ਮਾਹ ਦਾ ਅਰਥ ਹੁੰਦਾ ਸਾਧ ਸੰਗਤ ਜੀ ਮਹੀਨਾ, ਸਾਲ ਦੇ 12 ਮਹੀਨੇ ਨੇ, 12 ਮਹੀਨਿਆਂ ਦੇ ਨਾਮ ਇਸ ਬਾਣੀ ਵਿੱਚ ਕਥਨ ਕਰਦਿਆਂ ਸਤਿਗੁਰਾਂ ਨੇ ਹਰ ਇੱਕ ਮਹੀਨੇ ਦਾ ਸ਼ੁਭ ਉਪਦੇਸ਼ ਬਖਸ਼ਿਆ, ਤਾਂ ਕਿ ਸੰਗਰਾਂਦ ਵਾਲੇ ਦਿਨ ਸਾਨੂੰ ਕਿਸੇ ਹੋਰ ਪਾਸੇ ਜਾਣ ਦੀ ਲੋੜ ਨਾ ਪਏ, ਗੁਰੂ ਚਰਨਾਂ 'ਚ ਆ ਕੇ ਗੁਰੂ ਦੇ ਉਪਦੇਸ਼ ਦੁਆਰਾ ਅਸੀਂ ਇਹ ਸਾਰੀਆਂ ਬਖਸ਼ਿਸ਼ਾਂ ਪਾ ਸਕੀਏ। ਇਸ ਕਰਕੇ 12 ਮਹੀਨਿਆਂ ਦੇ ਅਲੰਕਾਰ ਬਣਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਇਹ ਅੰਮ੍ਰਿਤ ਬਾਣੀ ਦੁਆਰਾ ਇਸ ਮਨੁੱਖਾ ਜੀਵਨ ਦੀ ਸਫਲਤਾ ਦਾ ਉਪਦੇਸ਼ ਬਖਸ਼ਿਆ ਹੈ। ਕ੍ਰਮ ਕ੍ਰਮ ਅਨੁਸਾਰ ਹਰ ਮਹੀਨੇ ਸਤਿਗੁਰਾਂ ਦੀ ਇਸ ਅੰਮ੍ਰਿਤ ਬਾਣੀ ਨੂੰ ਆਪਾਂ ਸਰਵਣ ਕਰਦੇ ਹਾਂ। ਸੋ ਅੱਜ ਦੇ ਸਾਉਣ ਦੇ ਮਹੀਨੇ ਦਾ ਜੋ ਸ਼ੁਭ ਉਪਦੇਸ਼ ਹੈ, ਜੋ ਸ਼ੁਭ ਸਿੱਖਿਆ ਹੈ ਸਾਡੇ ਵਾਸਤੇ, ਉਹ ਇਸ ਅੰਮ੍ਰਿਤ ਬਾਣੀ ਦੁਆਰਾ ਜਿਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆਓ ਗੁਰੂ ਚਰਨਾਂ ਚ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਹੋਇਆਂ ਇਸ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰੀਏ। ਗੁਰੂ ਚਰਨਾਂ ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਆਪ ਜੀਆਂ ਦੇ ਸਨਮੁੱਖ ਬੈਠ ਕੇ ਜੋ ਪੜ੍ਹੀਏ, ਜੋ ਸੁਣੀਏ, ਜੋ ਸੁਣਾਈਏ ਸਾਡੇ ਹਿਰਦੇ ਵਸੇ। ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਨਾਲ ਸੰਗਤ ਰੂਪ ਵਿੱਚ ਹਾਜ਼ਰੀ ਭਰਦਿਆਂ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਸਾਵਣ ਦੇ ਮਹੀਨੇ ਦਾ ਉਪਦੇਸ਼ ਹੈ ਔਰ ਇਸ ਮਹੀਨੇ ਵਿੱਚ ਜੋ ਇਸ ਧਰਤੀ ਦਾ ਵਾਤਾਵਰਣ ਹੈ, ਮੌਸਮ ਹੈ, ਖਾਸ ਕਰਕੇ ਜਿਸ ਵੇਲੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਦਾ ਉਚਾਰਨ ਕੀਤਾ ਹੈ, ਪੰਜਾਬ ਦੇ ਇਲਾਕੇ 'ਚ ਇਹ ਬਾਰਿਸ਼ਾਂ ਦਾ ਸਮਾਂ ਹੈ, ਸਾਵਣ ਦਾ ਮਹੀਨਾ ਆਰੰਭ ਹੋਇਆ, ਤੋ ਜਦੋਂ ਵੀ ਰੁੱਤਾਂ ਬਦਲਦੀਆਂ ਨੇ, ਮੌਸਮ ਬਦਲਦਾ ਹੈ, ਇਸ ਦਾ ਅਸਰ ਸਾਰੀ ਪ੍ਰਕਿਰਤੀ 'ਤੇ ਹੁੰਦਾ ਹੈ, ਜੜ ਚੇਤਨ ਮਾਇਆ 'ਤੇ, ਥਾਵਰ ਜੰਗਮ ਮਾਇਆ 'ਤੇ, ਸਥੂਲ ਸੂਕਸ਼ਮ ਜੀਵਾਂ 'ਤੇ ਅਸਰ ਹੁੰਦਾ ਹੈ। ਇਉਂ ਕਹਿੰਦੇ ਜਦੋਂ ਸਾਉਣ ਦਾ ਮਹੀਨਾ ਆਉਂਦਾ ਹੈ ਫਿਰ ਬਾਰਿਸ਼ ਹੁੰਦੀ ਹੈ, ਰੁੱਤ ਬਦਲਦੀ ਹੈ, ਮੌਸਮ ਬਦਲਦਾ ਹੈ, ਤੋ ਜਿੰਨੇ ਵੀ ਦਰਖਤ ਨੇ, ਪੌਦੇ ਨੇ, ਬਨਸਪਤੀ, ਇਹ ਸਾਰੀ ਸਰਸੀ ਹੋ ਜਾਂਦੀ ਹੈ। ਸਰਸ ਲਫ਼ਜ਼ ਦਾ ਅਰਥ ਹੈ ਸਰਸ, ਸ ਦਾ ਅਰਥ ਹੈ ਸਹਿਤ, ਸਹਿਤ ਰਸ ਦੇ ਹੋ ਜਾਣਾ, ਰਸ ਭਰ ਜਾਣਾ, ਉਹਨੂੰ ਕਹਿੰਦੇ ਸਰਸ। ਮਹਾਰਾਜ ਕਹਿੰਦੇ ਜਿੰਨੀਆਂ ਇਹ ਫਲਾਂ ਵਾਲੀਆਂ ਵੇਲਾਂ ਹੁੰਦੀਆਂ ਨੇ, ਜਿੰਨੇ ਦਰਖਤ ਪੌਦੇ ਬੂਟੇ ਨੇ, ਉਹ ਸਾਰਿਆਂ ਵਿੱਚ ਇਸ ਰੁੱਤ ਵਿੱਚ ਰਸ ਭਰਨਾ ਸ਼ੁਰੂ ਹੁੰਦਾ ਹੈ। ਇਹ ਕੁਦਰਤ ਦੀ ਕਲਾ ਵਰਤਦੀ ਹੈ, ਸਾਰਿਆਂ ਫਲਾਂ ਵਿੱਚ, ਸਬਜ਼ੀਆਂ 'ਚ, ਪ੍ਰਕਿਰਤੀ 'ਚ ਰਸ ਭਰਨਾ ਸ਼ੁਰੂ ਹੁੰਦਾ ਹੈ ਇਹਨਾਂ ਦਿਨਾਂ 'ਚ। ਤੋ ਕਹਿੰਦਾ ਫਿਰ ਉੱਪਰੋਂ ਬਾਰਿਸ਼ ਹੁੰਦੀ ਹੈ, ਸਾਰੀ ਬਨਸਪਤੀ ਮੌਲਦੀ ਹੈ, ਸਰਸੀ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਇੱਕ ਬਾਹਰਲਾ ਨਕਸ਼ਾ ਬਣਾ ਕੇ ਤੇ ਅਧਿਆਤਮਕ ਉਪਦੇਸ਼ ਦਿੱਤਾ ਹੈ। ਹੁਣ ਇਹ ਨਹੀਂ ਸਮਝਣਾ ਕਿ ਸਿਰਫ ਇੰਨਾ ਕੀ ਗਿਆਨ ਹੈ ਕਿ ਸਾਉਣ ਦਾ ਮਹੀਨਾ ਆਉਂਦਾ ਹੈ, ਸਾਰੀ ਪ੍ਰਕਿਰਤੀ ਰਸ ਵਾਲੀ ਹੋ ਜਾਂਦੀ ਹੈ, ਇਹ ਤਾਂ ਪਤਾ ਹੀ ਹੈ। ਪਰ ਇਹ ਇੱਕ ਉਦਾਹਰਣ ਦੇ ਕੇ ਅਸਲੀ ਸਿਧਾਂਤ ਸਮਝਾ ਰਹੇ ਨੇ ਕਿ ਇਸੇ ਤਰ੍ਹਾਂ ਕਾਮਣੀ, ਕਾਮਣੀ ਕਹਿੰਦੇ ਇਸਤਰੀ ਨੂੰ, ਮਹਾਰਾਜ ਕਹਿੰਦੇ ਜਿਹੜੀ ਜਗਿਆਸੂ ਜੀਵ ਇਸਤਰੀ ਹੈ ਨਾ, ਸੇਵਾ ਕਰਨ ਵਾਲੀ, ਸਿਮਰਨ ਕਰਨ ਵਾਲੀ, ਸਤਸੰਗੀ, ਜਗਿਆਸੂ, ਐਸਾ ਜਿਹੜਾ ਜੀਵ ਹੈ, ਇਹ ਜਗਿਆਸੂ ਜੀਵ ਇਸਤਰੀ ਜਿਹੜੀ ਹੈ, ਇਹ ਵੀ ਕਹਿੰਦੇ ਸਰਸੀ ਹੋ ਜਾਂਦੀ ਹੈ, ਇਹਦੇ ਅੰਦਰ ਵੀ ਰਸ ਭਰ ਜਾਂਦਾ ਹੈ, ਨਾਮ ਦਾ ਰਸ, ਬੰਦਗੀ ਦਾ ਰਸ। ਇਹ ਰਸ ਫਿਰ ਕੈਸਾ ਹੈ? ਕਹਿੰਦੇ ਇਹ ਰਸ ਪੀਆ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਉਹ ਨਾਮ ਦਾ ਰਸ ਐਸਾ ਪੀ ਲਿਆ, ਇਹ ਸੰਸਾਰੀ ਵਿਸ਼ਿਆਂ ਔਰ ਪਦਾਰਥਾਂ ਦਾ ਰਸ ਮਨ ਨੂੰ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਐਸਾ ਕਹਿੰਦੇ ਜੀਵਨ ਬਣ ਜਾਂਦਾ ਜਗਿਆਸੂ ਦਾ, ਬੰਦਗੀ ਦੇ ਮਾਰਗ ਤੇ ਚੱਲਣ ਵਾਲੇ ਦਾ। ਉਹ ਕਹਿੰਦੇ ਜਿਵੇਂ ਸਾਉਣ ਦੇ ਮਹੀਨੇ ਚ ਸਾਰੀ ਬਨਸਪਤੀ ਰਸ ਵਾਲੀ ਹੋ ਜਾਂਦੀ ਹੈ, ਇਉਂ ਇਹ ਜਗਿਆਸੂ ਰਸ ਦੇ ਨਾਲ ਭਰ ਜਾਂਦਾ ਹੈ। ਬੰਦਗੀ ਦਾ ਰਸ, ਆਤਮਕ ਰਸ। ਪਰ ਇਹ ਕਿਵੇਂ ਪ੍ਰਾਪਤ ਹੁੰਦਾ ਹੈ? ਕਹਿੰਦੇ ਚਰਨ ਕਮਲ ਸਿਓ ਪਿਆਰ, ਇੱਕ ਕੰਡੀਸ਼ਨ, ਇੱਕ ਸ਼ਰਤ ਹੈ। ਕਹਿੰਦੇ ਜਿਸ ਬਨਸਪਤੀ ਦੀ ਜੜ ਨਹੀਂ ਹੋਵੇਗੀ ਉਹ ਰਸਦਾਇਕ ਕਿਵੇਂ ਹੋਵੇਗੀ? ਜੋ ਧਰਤੀ ਤੋਂ ਬਾਹਰ ਦਰਖਤ ਦਿਸ ਰਿਹਾ ਹੈ, ਪੌਦਾ ਦਿਸ ਰਿਹਾ ਹੈ, ਉਹ ਜੇ ਜੜ ਨਾਲ ਕਨੈਕਟਡ ਹੋਵੇਗਾ, ਜੁੜਿਆ ਹੋਵੇਗਾ, ਤਦ ਉਹ ਮੌਲੇਗਾ, ਤਦ ਉਹ ਰਸ ਵਾਲਾ ਬਣੇਗਾ। ਇਉਂ ਕਹਿੰਦੀ ਜਗਿਆਸੂ ਵੀ ਤਦ ਰਸ ਵਾਲਾ ਬਣੇਗਾ, ਤਦ ਨਾਮ ਦਾ ਰਸ ਆਏਗਾ, ਜੇ ਚਰਨ ਕਮਲ ਸਿਉ ਪਿਆਰ, ਪਰਮਾਤਮਾ ਦੇ ਚਰਨ ਕਮਲਾਂ ਨਾਲ ਪਿਆਰ ਹੋਵੇਗਾ। ਤੋ ਇਹ ਪਿਆਰ ਸੰਗਤ ਵਿੱਚੋਂ, ਗੁਰਬਾਣੀ ਦੀ ਵਿਚਾਰ ਦੁਆਰਾ ਸਹਿਜ ਸਹਿਜ ਪ੍ਰਾਪਤ ਹੁੰਦਾ, ਸਹਿਜ ਸਹਿਜ ਵਧਦਾ ਜਾਂਦਾ, ਫਿਰ ਆਖਰੀ ਅਵਸਥਾ ਤੇ ਪਹੁੰਚਦਾ ਹੈ, ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪ੍ਰਕਾਰ ਇਹ ਸਾਵਣ ਦੇ ਮਹੀਨੇ ਦਾ ਉਪਦੇਸ਼ ਦਿੰਦਿਆਂ ਇਸ ਪਾਵਨ ਸ਼ਬਦ ਦੀ ਆਰੰਭਤਾ ਕੀਤੀ ਹੈ ਕਿ ਜਿਵੇਂ ਸਾਉਣ ਦੇ ਵਿੱਚ ਬਨਸਪਤੀ ਖਿੜ ਜਾਂਦੀ ਹੈ, ਰਸ ਨਾਲ ਭਰ ਜਾਂਦੀ ਹੈ, ਇਉਂ ਬਾਣੀ ਨਾਲ, ਸ਼ਬਦ ਨਾਲ, ਗੁਰੂ ਨਾਲ ਜੁੜਿਆ ਹੋਇਆ ਜਗਿਆਸੂ ਨਾਮ ਰਸ ਨਾਲ ਭਰ ਜਾਂਦਾ ਹੈ, ਖਿੜ ਜਾਂਦਾ ਹੈ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਕਹਿੰਦੇ ਫਿਰ ਮਨ ਅਤੇ ਤਨ ਕਰਕੇ ਸੱਚ ਰੰਗ, ਸੱਚੇ ਰੰਗ ਦੇ ਵਿੱਚ, ਰੰਗ ਮੈਨਾ ਪ੍ਰੇਮ, ਸੱਚੇ ਪ੍ਰੇਮ ਵਿੱਚ ਕਹਿੰਦੇ ਜਗਿਆਸੂ ਦਾ ਮਨ ਤੇ ਤਨ ਦੋਵੇਂ ਚੀਜ਼ਾਂ, ਦੋਵਾਂ ਚੀਜ਼ਾਂ ਦੀ ਲੋੜ ਹੈ। ਕਈ ਕਹਿੰਦੇ ਨੇ ਮਨ ਕਰਕੇ ਬੰਦਗੀ ਕਰਨੀ, ਤਨ ਕਰਕੇ ਜੋ ਮਰਜ਼ੀ ਕਰਦੇ ਰਹੋ, ਐਸਾ ਵੀ ਨਹੀਂ ਹੈ। ਜੇ ਕੋਈ ਕਹੇ ਤਨ ਕਰਕੇ, ਸਰੀਰ ਕਰਕੇ ਸਾਰੀ ਮਰਿਆਦਾ ਨਿਭਾ ਲਈ ਹੈ, ਮਨ ਹਾਜ਼ਰ ਨਹੀਂ, ਫਿਰ ਵੀ ਨਹੀਂ ਗੱਲ ਬਣਦੀ, ਦੋਵੇਂ ਚੀਜ਼ਾਂ ਨੇ, ਸਰੀਰ ਕਰਕੇ ਵੀ ਔਰ ਮਨ ਕਰਕੇ ਵੀ। ਇਸ ਕਰਕੇ ਸਾਰੀਆਂ ਚੀਜ਼ਾਂ ਦੀ ਲੋੜ ਹੈ। ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਫਿਰ ਚੱਲ ਕੇ ਸੰਗਤ ਵਿੱਚ ਆਉਣਾ, ਇਹ ਤਾਂ ਸਰੀਰ ਦੀ ਕਿਰਿਆ ਹੈ। ਇਸ ਤੋਂ ਅੱਗੇ ਸੰਗਤ ਵਿੱਚ ਬੈਠ ਕੇ ਮਨ ਟਿਕਾ ਕੇ ਬਾਣੀ ਨੂੰ ਪੜ੍ਹਨਾ, ਸੁਣਨਾ, ਵਿਚਾਰਨਾ, ਕਮਾਉਣਾ, ਇਹ ਤਨ ਤੋਂ ਇਲਾਵਾ ਮਨ ਦਾ ਕੰਮ ਹੈ। ਇਸ ਤਰ੍ਹਾਂ ਦੋਵੇਂ ਚੀਜ਼ਾਂ ਦੀ ਸਹਾਇਤਾ ਚਾਹੀਦੀ ਹੈ, ਇੱਕ ਦਾ ਵੀ ਤਿਆਗ ਨਹੀਂ। ਇਸ ਕਰਕੇ ਸਾਬਤ ਸੂਰਤ ਹੋਣਾ, ਕੇਸ਼ਾਧਾਰੀ ਹੋਣਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਪੰਜ ਕਕਾਰਾਂ ਨੂੰ ਪਹਿਨਣਾ, ਇਹ ਤਾਂ ਸਰੀਰ ਦੀ ਕਿਰਿਆ ਹੈ। ਇਸ ਤਰ੍ਹਾਂ ਕੋਈ ਕਹੇ ਤਾਂ ਸਰੀਰ ਦੀ ਕਿਰਿਆ ਹੈ, ਇਹਦੀ ਲੋੜ ਨਹੀਂ। ਮਹਾਰਾਜ ਕਹਿੰਦੇ ਤਨ ਕਰਕੇ ਵੀ, ਤੇ ਇਸ ਤੋਂ ਅੱਗੇ ਫਿਰ ਇਹਨਾਂ ਕਕਾਰਾਂ ਨੂੰ ਜੋ ਪੰਜ ਕਕਾਰ ਬਖਸ਼ੇ ਨੇ, ਇਹਨਾਂ ਦੇ ਸਿਧਾਂਤ ਨੂੰ, ਇਹਨਾਂ ਦੀ ਰਹਿਤ ਨੂੰ ਮਨ ਕਰਕੇ ਕਮਾਉਣਾ, ਇਹ ਮਨ ਦੀ ਬੰਦਗੀ ਹੈ। ਇਸ ਤਰ੍ਹਾਂ ਤਨ ਤੇ ਮਨ ਦੋਹਾਂ ਨਾਲ ਸੱਚ ਰੰਗ, ਸੱਚ ਦੇ ਗੁਰੂ ਦੇ ਰੰਗ ਵਿੱਚ, ਪ੍ਰੇਮ ਵਿੱਚ ਰੱਤੇ ਜਾਣਾ। ਕਿਉਂਕਿ ਜੇ ਪ੍ਰੇਮ ਨਹੀਂ ਹੋਏਗਾ, ਭਾਵਨਾ ਨਹੀਂ ਹੋਏਗੀ, ਫਿਰ ਬੜੇ ਰਸਤੇ ਲੱਭ ਲਏਗਾ, ਫਿਰ ਬੜੇ ਤਰੀਕੇ ਨੇ, ਫਲਾਨੇ ਨੇ ਕਿਹੜਾ ਅੰਮ੍ਰਿਤ ਛਕਿਆ ਸੀ, ਫਲਾਨੇ ਨੇ ਕਿਹੜਾ ਇਉਂ ਕੀਤਾ ਸੀ, ਉਹਨੂੰ ਵੀ ਐਂ ਹੋਈ ਗਿਆ, ਉਹਨੂੰ ਵੀ ਉਹਦੀ ਵੀ ਅਵਸਥਾ ਬਣ ਗਈ, ਉਹਨੂੰ ਵੀ ਰੱਬ ਮਿਲ ਗਿਆ, ਫਿਰ ਤਰੀਕੇ ਬਹੁਤ ਨੇ। ਜਦੋਂ ਪ੍ਰੇਮ ਹੋਏਗਾ ਫਿਰ ਕੋਈ ਸ਼ੰਕਾ, ਕੋਈ ਸਵਾਲ ਨਹੀਂ, ਫਿਰ ਸਤਿਗੁਰਾਂ ਦੇ ਚਰਨਾਂ ਨਾਲ ਜੁੜੇਗਾ, ਗੁਰੂ ਮਰਿਆਦਾ ਨੂੰ ਧਾਰਨ ਕਰੇਗਾ, ਜੀਵਨ ਵਿੱਚ ਕਮਾਏਗਾ। ਇਹ ਅਵਸਥਾ ਹੈ ਜਗਿਆਸੂ ਦੀ, ਭਾਵਨਾ ਵਾਲੇ ਦੀ ਔਰ ਅਭਿਲਾਸ਼ੀ ਦੀ। ਜਿਹੜਾ ਸੱਚਮੁੱਚ ਅਭਿਲਾਸ਼ੀ ਹੈ ਕਿ ਮੈਂ ਵਾਹਿਗੁਰੂ ਦੀ ਪ੍ਰਾਪਤੀ ਕਰਨੀ, ਆਪਣਾ ਜੀਵਨ ਸਫਲ ਕਰਨਾ। ਵਰਨਾ ਮਹਾਰਾਜ ਕਹਿੰਦੇ ਗੱਲਾਂ ਵਾਲੇ ਹਨ ਹਨੇਰੇ, ਗੱਲਾਂ ਵਾਲੇ ਬਹੁਤ ਮਿਲ ਜਾਣਗੇ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਗਿਆਸੂ ਦਾ ਮਨ ਅਤੇ ਤਨ ਰੱਤਾ ਜਾਂਦਾ ਹੈ ਸੱਚ ਰੰਗ, ਉਸ ਸੱਚ ਸਰੂਪ ਵਾਹਿਗੁਰੂ ਦੇ ਰੰਗ ਵਿੱਚ, ਪ੍ਰੇਮ ਵਿੱਚ। ਹੁਣ ਐਸੇ ਜਗਿਆਸੂ ਦੀ ਨਿਸ਼ਾਨੀ ਇਹ ਹੈ, ਕਹਿੰਦੇ ਇੱਕੋ ਨਾਮ ਆਧਾਰ। ਆਧਾਰ ਦਾ ਅਰਥ ਹੈ ਆਸਰਾ। ਹੁਣ ਇਹ ਜਗਿਆਸੂ ਦੀ ਅਵਸਥਾ ਐਸੀ ਪਰਪੱਕ ਹੈ, ਚਾਹੇ ਸੁੱਖ ਹੈ ਚਾਹੇ ਦੁੱਖ ਹੈ, ਚਾਹੇ ਅਮੀਰੀ ਹੈ ਚਾਹੇ ਗਰੀਬੀ ਹੈ, ਚਾਹੇ ਰੋਗ ਹੈ ਚਾਹੇ ਤੰਦਰੁਸਤੀ ਹੈ, ਇੱਕੋ ਨਾਮ ਆਧਾਰ, ਏਕ ਓਟ ਇੱਕੋ ਆਧਾਰ। ਹੁਣ ਇੱਕੋ ਹੀ ਆਸਰਾ ਹੈ, ਇੱਕ ਨਾਲ ਹੀ ਜੁੜਿਆ ਰਹਿੰਦਾ ਹਮੇਸ਼ਾ। ਕਿੰਨਾ ਕੋਈ ਕਹਿੰਦਾ ਰਹੇ ਨਹੀਂ ਤੂੰ ਉੱਥੇ ਚੱਲ ਸੁਖੀ ਹੋ ਜਾਏਗਾ, ਉੱਥੇ ਚੱਲ ਤੇਰਾ ਰੋਗ ਦੂਰ ਹੋ ਜਾਏਗਾ, ਤੇਰੀ ਚਿੰਤਾ ਦੂਰ ਹੋ ਜਾਏਗੀ, ਕਹਿੰਦੇ ਨਹੀਂ। ਜਗਿਆਸੂ ਕਹਿੰਦਾ ਇੱਕੋ ਨਾਮ ਆਧਾਰ। ਅੱਜ ਦਾ ਬੜਾ ਮਹਾਨ ਦਿਹਾੜਾ ਹੈ, ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀਆਂ ਦੀ ਅੱਜ ਦੇ ਦਿਨ ਸ਼ਹੀਦੀ ਹੋਈ। ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ, ਜਿਨ੍ਹਾਂ ਦੇ ਅੰਮ੍ਰਿਤ ਜੀਵਨ ਨੂੰ ਵਿਸਥਾਰ ਨਾਲ ਆਪਾਂ ਸੰਧਿਆ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਤੋ ਐਸੇ ਅਭਿਲਾਸ਼ੀ, ਐਸੇ ਗੁਰਮੁਖਾਂ ਦਾ, ਐਸੇ ਗੁਰਸਿੱਖਾਂ ਦਾ ਜੀਵਨ ਕੈਸਾ? ਕਹਿੰਦੇ ਇੱਕੋ ਨਾਮ ਆਧਾਰ। ਭਾਈ ਤਾਰੂ ਸਿੰਘ ਨੂੰ ਕਿਹਾ ਵੀ ਗਿਆ ਕਿ ਤੈਨੂੰ ਛੱਡ ਦਿੱਤਾ ਜਾਏਗਾ, ਕੋਈ ਦੁੱਖ ਨਹੀਂ ਦਿੱਤਾ ਜਾਏਗਾ, ਤੂੰ ਬਸ ਆਪਣੇ ਧਰਮ ਨੂੰ ਛੱਡ ਕੇ ਕਲਮਾ ਪੜ੍ਹ ਲਿਆ, ਉਜ਼ ਬਿੱਲਾਹਿ ਮਿਨਸ਼ੈਤਾਨਿਰਰਜੀਮ, ਕਲਮਾ ਪੜ੍ਹ ਲਿਆ ਬਸ, ਬਿਸਮਿੱਲਾਹਿਰਰਹਿਮਾਨਿਰਰਹੀਮ। ਕਹਿੰਦੇ ਨਹੀਂ, ਇੱਕੋ ਨਾਮ ਆਧਾਰ, ਹੁਣ ਤਾਂ ਇੱਕ ਦੇ ਹੋ ਗਿਆ ਬਸ, ਉਸ ਕਲਗੀਧਰ ਮਹਾਰਾਜ ਜੀਆਂ ਨੂੰ ਸਮਰਪਿਤ ਹੋ ਗਏ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ, ਸਾਬਤ ਸੂਰਤ ਹੋ ਗਏ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ, ਔਰ ਆਪਣਾ ਵਿਗਾੜ ਕੇ ਵੀ ਦੂਸਰੇ ਦੀ ਸੰਵਾਰਨ ਵਾਲੀ ਬਿਰਤੀ ਗੁਰੂ ਨਾਨਕ ਸਾਹਿਬ ਜੀ ਦੇ ਦਰੋਂ ਘਰੋਂ ਸਾਨੂੰ ਪ੍ਰਾਪਤ ਹੋਈ ਹੈ। ਹੁਣ ਇਸ ਜ਼ਿੰਦਗੀ ਨਾਲ, ਇਸ ਸਰੀਰ ਨਾਲ ਕੋਈ ਵਾਸਤਾ ਨਹੀਂ ਹੈ। ਐਸੀ ਜਗਿਆਸੂ ਦੀ ਆਤਮਕ ਅਵਸਥਾ ਹੈ, ਇੱਕੋ ਨਾਮ ਆਧਾਰ ਕਰਕੇ, ਇੱਕੋ ਨਾਮ ਨਾਲ ਹੀ, ਇੱਕ ਦਾ ਹੀ ਆਸਰਾ, ਇੱਕ ਨਾਲ ਹੀ ਜੁੜੇ ਰਹਿਣਾ। ਕਹਿੰਦੇ ਐਸੀ ਅਵਸਥਾ ਹੈ ਜਗਿਆਸੂ ਦੀ। ਵਿਖਿਆ ਰੰਗ ਕੂੜਾਵਿਆ, ਦਿਸਨ ਸਭੇ ਛਾਰ। ਕਹਿੰਦੇ ਹੁਣ ਜੋ ਵਿਖਿਆ ਦਾ ਰੰਗ ਹੈ, ਵਿਖਿਆ, ਸਾਧ ਸੰਗਤ ਜੀ, ਵਿਖਿਆ ਵਿਖ ਤੋਂ ਬਣਿਆ ਤੇ ਵਿਖ ਲਫ਼ਜ਼ ਵਿਸ਼ ਤੋਂ ਬਣਿਆ, ਹਿੰਦੀ ਦਾ ਲਫ਼ਜ਼ ਹੈ ਵਿਸ਼, ਵਿਸ਼ ਨਾਮ ਹੈ ਜ਼ਹਿਰ। ਇਸ ਕਰਕੇ ਇੱਕ ਛੋਟਾ ਜਿਹਾ ਜੀਵ ਕੀੜਾ ਹੈ ਜਿਸ ਨੂੰ ਬਿੱਛੂ ਕਹਿੰਦੇ ਨੇ, ਇਸੇ ਕਰਕੇ ਉਹਦਾ ਨਾਮ ਵੀ ਬਿੱਛੂ ਬਣਿਆ, ਵਿਛ ਨਾਮ ਹੈ ਜ਼ਹਿਰ ਦਾ। ਸੋ ਉਹਦੇ ਵਿੱਚ ਜ਼ਹਿਰ ਹੀ ਭਰੀ ਹੁੰਦੀ ਸਾਰੀ। ਸੋ ਵਿਸ਼ ਤੋਂ ਬਣਿਆ ਵਿਖ, ਵਿਖ ਤੋਂ ਬਣਿਆ ਵਿਖਿਆ। ਮਹਾਰਾਜ ਕਹਿੰਦੇ ਜਿਹੜੀ ਵਿਖਿਆ ਹੈ, ਇਹਦਾ ਜਿਹੜਾ ਰੰਗ ਹੈ ਕੂੜਾ ਵਿਆ, ਝੂਠਾ ਹੀ ਹੈ। ਸੋ ਜ਼ਹਿਰ ਤੋਂ ਭਾਵ ਹੈ ਮਾਇਆ, ਜ਼ਹਿਰ ਤੋਂ ਭਾਵ ਹੈ ਅਗਿਆਨਤਾ। ਕਹਿੰਦੇ ਸੰਸਾਰੀ ਪਦਾਰਥਾਂ ਦੀ ਜੋ ਖਿੱਚ ਹੈ, ਜੋ ਪਦਾਰਥਾਂ ਦੀ ਮਮਤਾ ਹੈ, ਪਦਾਰਥਾਂ ਦੀ ਤ੍ਰਿਸ਼ਨਾ ਹੈ, ਪਦਾਰਥਾਂ ਦਾ ਮੋਹ ਹੈ, ਜੋ ਗਿਆਨ ਕਰਮ ਇੰਦਰੀਆਂ ਦੇ ਰਸ ਹਨ, ਵਿਸ਼ੇ ਵਿਕਾਰ ਹਨ, ਇਹ ਸਾਰਾ ਜੋ ਵਿਖਿਆ ਦਾ ਮਾਇਆ ਦਾ ਰੰਗ ਹੈ, ਇਹ ਕੁੜਾਵਿਆ ਝੂਠਾ ਹੀ ਹੈ। ਪਰ ਕਹਿੰਦੇ ਹਰ ਇੱਕ ਨੂੰ ਇਹ ਚੀਜ਼ ਸਮਝ ਨਹੀਂ ਆਉਂਦੀ, ਸਿਰਫ ਜਗਿਆਸੂ ਨੂੰ गुरु शब्द की कमाई करके बाणी के ज्ञान द्वारा जग्यासु नूं पता लगा। वह कहिंदा दिसन सभी छार, यह तो मैनू छार ही दिस रहे, छार मैना सुवाह। जग्यासु नूं कोई कहे ना कि तू बंदगी छड के इस पासे आ, संसार दे विच तैन बड़ा कुछ मिलेगा, दुनिया के रंग तमाशे बड़ा कुछ। वह कहिंदा नहीं, यह तो सुवाह है। भगत ध्रुव जी जदों बंदगी करदे ने ते बंदगी विच ऐसे जुड़े, ऐसी आत्मक अवस्था बनी, परमात्मा ने कहा कि हुण दस की चाहिए। क्योंकि जदों उन्होंने बंदगी शुरू की है तो इच्छा रखी सी कि मैनू दुनिया का राज चाहिए। ब्रह्म ज्ञानी भाई गुरुदास साहब जी के बचन ने, बाहर चलिया करन तप, कहिंदे घर तो बाहर तपस्या करन वास्ते 5 साल की उम्र च ही गए सन भगत ध्रुव जी। ते मन विच ख्याल सी कि इस उद्यम ते राज मिले, दुनिया का राज किवें मिलेगा। मां ने कहा बेटा दुनिया का राज चाहना है ते बंदगी कर। कहिंदे ठीक है, बंदगी करन लग पे। ऐसी कृपा हुई, ऐसी मन की एकाग्रता बनी। परमात्मा ने पूछया कि भगत जी दसो की चाहिए। असीं बड़े परेशान होए तुहाडी आराधना ते, की चाहिए? कहिंदे कुछ भी नहीं, ये बंदगी का असर है। बंदगी शुरू तां कीती सी कि दुनिया का राज लैना, क्योंकि मतरेई मां ने पिता की गोद विचों उठा दिता सी भगत जी नूं। उस राजे दीआं 2 राणियां सन, छोटी राणी ने भगत प्रहलाद नूं राजे की गोदी विचों बाहों पकड़ के उठा दिता सी, इत्थे मेरा पुत्र बैठेगा, तेरा हक नहीं है। मन विच बड़ा रोस आया भगत जी दे, मां कोल गई, मां मैं पिता जी की गोद विच नहीं बैठ सकता, मैं उस तखत ते नहीं बैठ सकता। मां कहिंदी जे उस तखत ते बैठना बंदगी कर, दुनिया का राज मिलेगा। फिर बंदगी च जुड़े सन ते बंदगी च ऐसे ही जुड़ गए, दिसन सभे छार, हुण दुनिया छार दिसदी है, कहिंदे कोई लोड ही नहीं है राज भाग दी। ऐसी अवस्था बन गई वाहिगुरु दे सिमरन द्वारा, बंदगी द्वारा। तो यह महाराज कहिंदे जग्यासु की अवस्था और जग्यासु की समझ है। उस संसार विच रहिंदियां विचरदियां भी इस तत्थ नूं समझ लैंदा है कि असल विच यह सब खत्म है, सब नाशवान है। इस विच ओ खचत नहीं हुंदा, विचरदा जरूर है। जिवें पानी च कमल फुल नरलेप है, इउं कहिंदे विचरदा है। हर अमृत बूंद सुहावणी, मिल साधु पीवन हार। कहिंदे वाहिगुरु दा जो नाम है ये अमृत है। अमृत 2 लफ्जां दा जोड़ है, संस्कृत विच भी पुरातन हिंदी च शब्द भी बोलिया जांदा अमृत, 2 शब्दां दा जोड़ है, आ ते मृत। मृत कहिंदे मौत, उस वस्तु नूं अमृत कहिंदे ने जिस नूं ग्रहण करन तों बाद आ मृत मौत तों रहत हो जाएगी, फिर मौत ना आवे। इस नूं अमृत जल जा आबी हयात जा होर कई तरह के नावां नाल कथन किया गया, पर वास्तविक विच महाराज कहिंदे ने जिहड़ा अमृत है ये वाहिगुरु का नाम है। श्री गुरु अर्जन साहब महाराज कहिंदे कित्थों मिलेगा, थाल विच 3 वस्तु पईओ, 7 संतोख विचारो, अमृत नाम ठाकुर का पईओ। कहिंदे श्री गुरु ग्रंथ साहिब जीआं दी पवित्र बाणी विचों ये अमृत नाम हासिल होवेगा। इस अमृत नाम नाल जुड़ के सफलता मिलेगी। ये अमृत दी बूंद ऐसी है जिसनों प्राप्त हो जाए उसकी मौत नहीं होती, मृत्यु नहीं होती। शरीर करके भावें चला जाए, भाई तारू सिंह साहब शरीर करके उन्होंने ਸ਼ਹਾਦਤ ਦਿੱਤੀ, ਖੋਪੜ ਉਤਾਰ ਦਿੱਤਾ, ਪਰ ਅੱਜ ਵੀ ਉਹ ਹਾਜ਼ਰ ਨੇ, ਅੱਜ ਵੀ ਸਾਡੇ ਪਾਸ ਨੇ, ਉਹ ਅਮਰ ਹੋ ਗਏ ਹਮੇਸ਼ਾ ਲਈ ਸ਼ਬਦ ਨਾਲ ਜੁੜ ਕੇ, ਬਾਣੀ ਨਾਲ ਜੁੜ ਕੇ। ਫਿਰ ਵਾਹਿਗੁਰੂ ਦੀ ਬੰਦਗੀ ਦਾ, ਨਾਮ ਅੰਮ੍ਰਿਤ ਦਾ ਕੈਸਾ ਅਸਰ ਹੈ, ਕਹਿੰਦੇ ਹਰ ਅੰਮ੍ਰਿਤ ਬੂੰਦ ਸੁਹਾਵਣੀ। ਇਹਦੇ ਨਾਲ ਇਸ ਦੀ ਜੋ ਜੀਵਨੀ ਹੈ ਉਹ ਵੀ ਸ਼ੋਭਨੀਕ ਬਣ ਜਾਂਦੀ, ਕਿਉਂਕਿ ਅੰਮ੍ਰਿਤ ਦੀ ਬੂੰਦ ਵੀ ਸੁਹਾਵਣੀ ਹੈ, ਸ਼ੋਭਨੀਕ ਹੈ, ਸੁਖਦਾਇਕ ਹੈ, ਸੁਖ ਦੇਣ ਵਾਲੀ ਹੈ। ਇਸ ਨਾਮ ਅੰਮ੍ਰਿਤ ਨੂੰ ਗ੍ਰਹਿਣ ਕਰਨ ਵਾਲਾ ਅਮਰ ਹੋ ਜਾਂਦਾ ਹੈ, ਮੌਤ ਉਸਦੇ ਵੱਸ ਹੋ ਜਾਂਦੀ ਹੈ। ਵਰਨਾ ਦੁਨੀਆਂ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਜਿਹੜਾ ਮੌਤ ਦਾ ਦੇਵਤਾ ਉਹ ਸ਼ਿਵ ਹੈ। ਹਿੰਦੂ ਸਾਹਿਤ ਵਿੱਚ ਸ਼ਿਵ ਜੀ ਨੂੰ ਮੌਤ ਦਾ ਦੇਵਤਾ ਕਹਿੰਦੇ ਨੇ, ਪਰ ਸ਼ਿਵ ਜੀ ਦੇ ਜੀਵਨ ਨੂੰ ਪੜ੍ਹੋ, ਉਹਦੇ ਜੀਵਨ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ, ਕਿਉਂਕਿ ਕਿਸੇ ਵੀ ਧਰਮ ਤੇ ਅਸੀਂ ਤਰਕ ਨਹੀਂ ਕਰਦੇ। ਹਿੰਦੂ ਧਰਮ ਦੇ ਮਹਾਨ ਵਿਦਵਾਨ ਮਹਾਂਪੁਰਖਾਂ ਨੇ ਉਹਨਾਂ ਦਾ ਜੀਵਨ ਲਿਖਿਆ ਹੋਇਆ, ਹਿੰਦੂ ਸਾਹਿਤ ਵਿੱਚੋਂ ਹੀ ਚੀਜ਼ ਸਾਨੂੰ ਮਿਲਦੀ ਹੈ। ਕਈ ਵਾਰੀ ਸ਼ਿਵਜੀ ਮਹਾਰਾਜ ਆਪ ਮੌਤ ਤੋਂ ਡਰਦੇ ਹੋਏ ਅੱਗੇ ਅੱਗੇ ਦੌੜਦੇ ਦੇਖੇ ਜਾਂਦੇ ਨੇ ਉਹਨਾਂ ਦੇ ਇਤਿਹਾਸ ਵਿੱਚੋਂ, ਹਾਲਾਂਕਿ ਉਹਨਾਂ ਨੂੰ ਮੌਤ ਦਾ ਦੇਵਤਾ ਮੰਨਿਆ ਜਾਂਦਾ। ਸੋ ਇਸ ਕਰਕੇ ਕਹਿੰਦੇ ਜਦੋਂ ਅੰਮ੍ਰਿਤ ਬੂੰਦ ਨਾਮ ਬੰਦਗੀ ਇਹ ਚੀਜ਼ ਪ੍ਰਾਪਤ ਹੁੰਦੀ ਹੈ ਨਾ ਸੱਚੇ ਗੁਰੂ ਦੇ ਪਾਸੋਂ, ਉਦੋਂ ਫਿਰ ਇਹ ਮੌਤ ਤੋਂ ਰਹਿਤ ਹੁੰਦਾ, ਉਦੋਂ ਮੌਤ ਵੱਸ ਹੋ ਜਾਂਦੀ ਹੈ। ਭਾਈ ਤਾਰੂ ਸਿੰਘ ਸਾਹਿਬ ਜੀ ਦਾ ਖੋਪੜ ਉਤਾਰ ਦਿੱਤਾ, ਚੌਂਕੜਾ ਲਾ ਕੇ ਬੈਠੇ ਨੇ ਤੇ ਹੁਣ ਮੌਤ ਨੂੰ ਵੱਸ ਵਿੱਚ ਕੀਤਾ ਹੋਇਆ ਹੈ। ਕਹਿੰਦੇ ਅਸੀਂ ਉਹਨਾਂ ਚਿਰ ਆਪਣਾ ਸਰੀਰ ਨਹੀਂ ਤਿਆਗਾਂਗੇ ਜਿੰਨਾ ਚਿਰ ਇਹਨਾਂ ਜ਼ਾਲਮਾਂ ਨੂੰ ਜੁੱਤੀ ਦੀ ਨੋਕ ਨਾਲ ਸੰਸਾਰ ਵਿੱਚੋਂ ਨਹੀਂ ਲੈ ਜਾਵਾਂਗੇ। ਖਾਨ ਬਹਾਦਰ ਜ਼ਕਰੀਆ ਖਾਨ, ਹੁਣ ਖੋਪੜ ਉਤਾਰ ਦਿੱਤਾ ਹੈ ਤੇ ਖੋਪੜ ਉਤਾਰਨ ਤੋਂ ਬਾਅਦ ਬਹੁਤਾ ਲੰਬਾ ਸਮਾਂ, ਦਿਨਾਂ ਦੀ ਗੱਲ ਤਾਂ ਦੂਰ ਹੈ, ਸਿਰਫ ਕੁਝ ਪਲ ਕੁਝ ਘੰਟੇ ਬੰਦਾ ਜਿਉਂਦਾ ਰਹਿ ਸਕਦਾ, ਉਹ ਵੀ ਤੜਫ ਤੜਫ ਕੇ ਖਤਮ ਹੋ ਜਾਏਗਾ। ਪਰ ਇਹ ਅੰਮ੍ਰਿਤ ਬੂੰਦ ਕੈਸੀ ਹੈ, ਖੰਡੇ ਬਾਟੇ ਦੇ ਅੰਮ੍ਰਿਤ ਦਾ ਅਸਰ ਕੈਸਾ ਹੈ, ਗੁਰੂ ਸ਼ਬਦ ਦਾ ਪ੍ਰਭਾਵ ਕੈਸਾ ਹੈ, ਇਸ ਬੰਦਗੀ ਦੀ ਤਾਸੀਰ ਕੈਸੀ ਹੈ। ਭਾਈ ਤਾਰੂ ਸਿੰਘ ਸਾਹਿਬ ਜੀ ਦਾ ਖੋਪੜ ਉਤਾਰਿਆ, ਚੌਂਕੜਾ ਲਾ ਕੇ ਬੈਠੇ ਨੇ, 21 ਦਿਨ ਬੈਠੇ ਰਹੇ। ਦੁਨੀਆਂ ਚ ਕੋਈ ਮਿਸਾਲ ਨਹੀਂ ਹੈ ਕਿ ਖੋਪੜੀ ਉਤਾਰ ਕੇ ਪਾਸੇ ਸੁੱਟੀ ਹੋਵੇ ਤੇ ਉਹ ਵਿਅਕਤੀ ਚੌਂਕੜਾ ਲਾ ਕੇ ਆਨੰਦ ਵਿੱਚ ਬੈਠਾ ਰਹੇ, 21 ਦਿਨ ਬੈਠੇ ਰਹੇ। ਕਹਿੰਦੇ ਜਿੰਨਾ ਚਿਰ ਉਸ ਜ਼ਾਲਮ ਦੇ ਜ਼ੁਲਮ ਦੀ ਸਜ਼ਾ ਨਹੀਂ ਦਿੰਦੇ, ਉਸ ਨੂੰ ਇਸ ਦੁਨੀਆਂ ਤੋਂ ਰੁਖਸਤ ਨਹੀਂ ਕਰਦੇ, ਅਸੀਂ ਨਹੀਂ ਜਾਵਾਂਗੇ। ਮੌਤ ਨੂੰ ਵੱਸ ਕਰਕੇ ਰੱਖ ਲਿਆ ਭਾਈ ਤਾਰੂ ਸਿੰਘ ਸਾਹਿਬ। ਇਸ ਕਰਕੇ ਬ੍ਰਹਮਾ ਵਿਸ਼ਨੂੰ ਸ਼ਿਵ ਵਰਗੇ ਦੇਵਤੇ ਵੀ ਇਹਨਾਂ ਸ਼ਹੀਦਾਂ ਵਰਗੀ ਅਵਸਥਾ ਨਹੀਂ ਹਾਸਲ ਕਰ ਸਕੇ ਜੋ ਇਹਨਾਂ ਦੀ ਅਵਸਥਾ, ਮੌਤ ਨੂੰ ਵੱਸ ਕਰ ਲਏ। ਹਾਲਾਂਕਿ ਸ਼ਿਵ ਜੀ ਮੌਤ ਦਾ ਦੇਵਤਾ ਮੰਨਿਆ ਜਾਂਦਾ, ਮੌਤ ਦੇ ਅੱਗੇ ਅੱਗੇ ਦੌੜਦਾ ਦੇਖਿਆ ਜਾਂਦਾ। ਸੋ ਐਸੀ ਇਹ ਅੰਮ੍ਰਿਤ ਬੂੰਦ ਹੈ, ਐਸੀ ਕਲਗੀਧਰ ਮਹਾਰਾਜ ਜੀਆਂ ਦੀ ਇਹ ਬਖਸ਼ਿਸ਼ ਹੈ। ਸੋ ਇਉਂ ਕਹਿੰਦੇ ਨੇ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਵਾਹਿਗੁਰੂ ਦੇ ਨਾਮ ਅੰਮ੍ਰਿਤ ਦੀ ਬੂੰਦ ਬੜੀ ਸ਼ੋਭਨੀਕ ਹੈ। ਭਾਈ ਇਸ ਨੂੰ ਪ੍ਰਾਪਤ ਕਰੋ, ਸਤਿਗੁਰਾਂ ਨੂੰ ਪੁੱਛੀਏ ਮਹਾਰਾਜ ਕਿਰਪਾ ਕਰੋ। ਸੰਸਾਰੀ ਜੀਵ ਹਾਂ, ਕੰਮ ਧੰਦਿਆਂ ਵਾਲੇ ਹਾਂ, ਸਮਾਂ ਕੱਢ ਕੇ ਆਪ ਜੀ ਦੇ ਸਨਮੁਖ ਬੈਠੇ ਹਾਂ, ਕਿਰਪਾ ਕਰਕੇ ਸਾਨੂੰ ਦੱਸੋ ਇਹ ਅੰਮ੍ਰਿਤ ਬੂੰਦ ਕਿੱਥੋਂ ਮਿਲੇਗੀ, ਕਿਹੜੇ ਡੇਰੇ ਤੇ ਜਾਣਾ ਪਏਗਾ, ਕਿਹੜੀ ਥਾਂ ਜਾਣਾ ਪਏਗਾ, ਕਿਉਂਕਿ ਦੁਨੀਆਂ ਚ ਇਸ ਗੱਲ ਦਾ ਰੌਲਾ ਬਹੁਤ ਪੈ ਰਿਹਾ, ਬੜਾ ਰੌਲਾ ਪੈ ਰਿਹਾ ਕਿ ਸਾਡੇ ਪਾਸ ਆਓ, ਅਸੀਂ ਅੰਮ੍ਰਿਤ ਦੇਵਾਂਗੇ, ਅਸੀਂ ਸ਼ਬਦ ਦੇਵਾਂਗੇ, ਅਸੀਂ ਮੰਤਰ ਦੇਵਾਂਗੇ। ਸਾਰਿਆਂ ਦੇ ਆਪੋ ਆਪਣੇ ਮੰਤਰ ਨੇ, ਪਰ ਇਹ ਮੰਤਰ ਕੀ ਹੈ? ਵਾਹਿਗੁਰੂ ਗੁਰਮੰਤਰ ਹੈ। ਸੋ ਇਹ ਅੰਮ੍ਰਿਤ ਬੂੰਦ ਮਿਲੇਗੀ ਕਿੱਥੋਂ? ਕਹਿੰਦੇ ਮਿਲ ਸਾਧੂ ਸਾਧੂ ਸਤਿਗੁਰੂ ਨੂੰ ਆ ਕੇ ਮਿਲ ਭਾਈ, ਸੰਗਤ ਵਿੱਚ ਆਉਣਾ ਪਏਗਾ। ਇਸ ਸਾਧੂ ਸਤਿਗੁਰੂ ਦੇ ਪਾਸੋਂ ਹੀ ਅੰਮ੍ਰਿਤ ਬੂੰਦ ਮਿਲੇਗੀ, ਹੋਰ ਪਾਸੇ ਤਾਂ ਸਿਰਫ ਲੇਬਲ ਲੱਗਾ ਹੋਇਆ, ਸਭ ਕੁਝ ਨਕਲੀ ਹੈ। ਕਿਤੇ ਭਰਮ ਵਿੱਚ ਭਟਕਣਾ ਚ ਫਸ ਕੇ ਆਪਣਾ ਕੀਮਤੀ ਜੀਵਨ ਕੀਮਤੀ ਸਮਾਂ ਅਜਾਈ ਨਾ ਗਵਾ ਲਈ। ਮਿਲ ਸਾਧੂ ਪੀਵਣਹਾਰ, ਸਾਧੂ ਸਤਿਗੁਰੂ ਦੀ ਸੰਗਤ ਵਿੱਚ ਆ ਕੇ ਇਸ ਨਾਮ ਅੰਮ੍ਰਿਤ ਨੂੰ ਪੀਵਣਹਾਰ ਬਣੇਗਾ, ਪੀਣ ਵਾਲਾ ਬਣੇਗਾ। ਇਹ ਨਾਮ ਅੰਮ੍ਰਿਤ ਅੰਮ੍ਰਿਤ ਬੂੰਦ, ਇਹ ਬਖਸ਼ਿਸ਼ ਕੇਵਲ ਸੱਚੇ ਗੁਰੂ ਦੇ ਪਾਸ ਹੀ ਹੈ। ਵਣ ਤੇਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਹਿੰਦੀ ਚ ਕਹਿੰਦੇ ਨੇ ਵਣ ਤੋਂ ਪ੍ਰਕਿਰਤਿਕ ਲਫ਼ਜ਼ ਬਣ ਗਿਆ ਵਣ। ਵਣ ਮੈਨਾ ਜੰਗਲ ਸ਼ਬਦ ਆਪਾਂ ਲਿਖਿਆ ਪੜ੍ਹਦੇ ਵਣ ਵਿਭਾਗ, ਵਣ ਮੈਨਾ ਜੰਗਲ। ਮਹਾਰਾਜ ਕਹਿੰਦੇ ਵਣ ਤਿਣ, ਤਿਣ ਮੈਨਾ ਇੱਕ ਕੱਖ, ਜੋ ਰਸਤੇ ਤੇ ਪਏ ਹੋਏ ਕੱਖ ਨੇ ਉਹਨਾਂ ਨੂੰ ਤ੍ਰਿਣ ਜਾਂ ਤਿਣ ਕਹਿੰਦੇ ਨੇ। ਮਹਾਰਾਜ ਕਹਿੰਦੇ ਸਾਵਣ ਦਾ ਮਹੀਨਾ ਜਦੋਂ ਆਉਂਦਾ ਹੈ, ਸਾਰੀ ਬਨਸਪਤੀ, ਸਾਰੇ ਜੰਗਲ, ਸਾਰੇ ਫੁੱਲ ਪੌਦੇ, ਬੇਲਾਂ, ਘਾਹ ਬੂਟੇ, ਕੱਖ ਸਾਰੇ ਮੌਲ ਜਾਂਦੇ, ਪ੍ਰਸੰਨ ਹੋ ਜਾਂਦੇ, ਖੁਸ਼ ਹੋ ਜਾਂਦੇ। ਕਈ ਚਿਰਾਂ ਤੋਂ ਸੁੱਕਾ ਹੋਇਆ ਘਾਹ ਵੀ ਸਾਵਣ ਦੇ ਮਹੀਨੇ ਚ ਹਰਾ ਹੋ ਜਾਂਦਾ। ਇਹ ਸਰੁੱਤ ਦਾ ਪ੍ਰਭਾਵ ਹੈ, ਅਸਰ ਹੈ। ਵਣ ਤਿਣ ਕਹਿੰਦੇ ਮੌਲਿਆ, ਮੌਲ ਜਾਂਦਾ। ਇਸੇ ਤਰ੍ਹਾਂ ਸਾਵਣ ਦੇ ਮਹੀਨੇ ਦਾ ਉਪਦੇਸ਼ ਹੈ ਤੇ ਬਾਹਰ ਦਾ ਨਕਸ਼ਾ ਕਥਨ ਕੀਤਾ ਹੈ ਤੇ ਫਿਰ ਅਧਿਆਤਮਕ ਉਪਦੇਸ਼ ਦਿੱਤਾ ਹੈ। ਉਸ ਤਰ੍ਹਾਂ ਤਾਂ ਅਸੀਂ ਕਹਿ ਸਕਦੇ, ਸਾਨੂੰ ਪਤਾ ਹੀ ਹੈ, ਸਾਵਣ ਦੇ ਮਹੀਨੇ ਚ ਮੀਂਹ ਪੈਂਦੇ, ਬਾਰਿਸ਼ ਆਉਂਦੀਆਂ, ਸੁੱਕੇ ਦਰਖਤ ਹਰੇ ਹੋ ਜਾਂਦੇ ਨੇ। ਪਰ ਇਹਦੇ ਵਿੱਚ ਜੋ ਅਧਿਆਤਮਕ ਗਿਆਨ ਹੈ, ਜੋ ਸਿੱਖਿਆ, ਜੋ ਸਿਧਾਂਤ ਹੈ, ਉਹ ਕੀ ਹੈ? ਮਹਾਰਾਜ ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਚ ਇਹ ਕੱਖ ਘਾਹ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ, ਮੌਲ ਜਾਂਦੀ ਹੈ, ਇਉਂ ਕਹਿੰਦੇ ਜਦੋਂ ਕੋਈ ਜਗਿਆਸੂ ਗੁਰੂ ਦੀ ਸੰਗਤ ਵਿੱਚ ਆ ਕੇ ਸ਼ਬਦ ਨਾਲ ਜੁੜਦਾ ਹੈ ਤੇ ਜਦੋਂ ਗੁਰੂ ਦੀ ਕਿਰਪਾ ਦੀ ਬਾਰਿਸ਼ ਇਸ ਤੇ ਹੁੰਦੀ ਹੈ, ਗੁਰੂ ਦੀ ਮਿਹਰ ਦੀ ਨਿਗਾਹ ਵਰਤਦੀ ਹੈ, ਫਿਰ ਕਹਿੰਦੇ ਪ੍ਰਭ ਸੰਗ ਮੌਲਿਆ, ਪ੍ਰਭੂ ਸਤਿਗੁਰੂ ਨਾਲ, ਸਾਧੂ ਸਤਿਗੁਰੂ ਨਾਲ ਜੁੜ ਕੇ ਮੌਲ ਜਾਂਦਾ। ਇਹ ਉਦਾਸ ਮਨ ਜਿਹੜਾ ਖਿੜ ਜਾਂਦਾ ਹੈ, ਜਿਹੜਾ ਭਗਤੀ ਵੱਲੋਂ, ਸਿਮਰਨ ਵੱਲੋਂ, ਸ਼ਰਧਾ ਵੱਲੋਂ ਮਨ ਸੁੱਕਾ ਪਿਆ ਸੀ ਨਾ, ਸ਼ਰਧਾ ਨਹੀਂ ਸੀ ਅੰਦਰ, ਸ਼ਰਧਾ ਨਹੀਂ ਸੀ ਜਾਂ ਅੰਦਰ ਕੋਈ ਬੰਦਗੀ ਨਹੀਂ ਸੀ, ਇਹ ਸੁੱਕਾ ਹੋਇਆ ਸੀ ਮਨ, ਕੋਈ ਨਿਸ਼ਚਾ ਨਹੀਂ ਸੀ। ਜਦੋਂ ਕਿਤੇ ਪੂਰਬਲਾ ਕਰਮ ਜਾਗਿਆ, ਗੁਰੂ ਸ਼ਬਦ ਨੂੰ ਸੁਣਿਆ, ਸੰਗਤ ਵਿੱਚ ਆਉਣਾ ਸ਼ੁਰੂ ਕੀਤਾ, ਬਾਣੀ ਨਾਲ ਜੁੜਿਆ, ਫਿਰ ਕਹਿੰਦੇ ਐਸੀ ਬਾਰਿਸ਼ ਹੋਈ ਸ਼ਬਦ ਦੀ, ਸੁੱਕਾ ਹੋਇਆ ਮਨ ਹਰਾ ਹੋ ਗਿਆ, ਅੰਦਰ ਸ਼ਰਧਾ ਆ ਗਈ, ਅੰਦਰ ਭਾਵਨਾ ਆ ਗਈ, ਅੰਦਰ ਨਿਸ਼ਚਾ ਆ ਗਿਆ। ਫਿਰ ਕੈਸਾ ਨਿਸ਼ਚਾ, ਖੋਪੜ ਵੀ ਉਤਰਵਾ ਲਿਆ, ਐਸਾ ਨਿਸ਼ਚਾ, ਐਸੀ ਭਾਵਨਾ, ਐਸਾ ਸਿਦਕ ਪ੍ਰਾਪਤ ਹੋਇਆ। ਇਉਂ ਕਹਿੰਦੇ ਜਿਵੇਂ ਸਾਵਣ ਦੀ ਬਾਰਿਸ਼ ਨਾਲ ਬਨਸਪਤੀ ਖਿੜਦੀ ਹੈ, ਇਉਂ ਗੁਰੂ ਦੀ ਮਿਹਰ ਦੀ ਬਾਰਿਸ਼ ਨਾਲ ਜਗਿਆਸੂ ਖਿੜ ਜਾਂਦਾ ਹੈ। ਵਣ ਤਿਣ ਪ੍ਰਭ ਸੰਗ ਮੌਲਿਆ, ਕਿਉਂ? ਕਿਉਂਕਿ ਸਮਰੱਥ ਪੁਰਖ ਅਪਾਰ, ਸਤਿਗੁਰੂ ਜੀ ਸਮਰੱਥ ਪੁਰਖ ਹਨ, ਪਾਰਾਵਾਰ ਤੋਂ ਰਹਿਤ ਹਨ, ਬੇਅੰਤ ਹਨ, ਐਸੀਆਂ ਬਖਸ਼ਿਸ਼ਾਂ ਦੇ ਦਾਤੇ ਹਨ। ਹਰ ਮਿਲਣੈ ਨੋ ਮਨ ਲੋਚਦਾ, ਕਰਮ ਮਿਲਾਵਣ ਹਾਰ। ਹਜ਼ੂਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹਰ ਇੱਕ ਜੀਵ ਦਾ ਉਸ ਵਾਹਿਗੁਰੂ ਪ੍ਰਮਾਤਮਾ ਨੂੰ ਮਿਲਣ ਵਾਸਤੇ ਮਨ ਲੋਚਦਾ ਹੈ, ਮਨ ਚਾਹੁੰਦਾ ਹੈ ਕਿ ਰੱਬ ਦੀ ਪ੍ਰਾਪਤੀ ਹੋਵੇ, ਮੇਰਾ ਜੀਵਨ ਵੀ ਚੰਗਾ ਬਣ ਜਾਏ। ਹਰ ਇੱਕ ਦੇ ਮਨ ਦੀ ਲੋਚਾ ਹੈ, ਇੱਛਾ ਹੈ। ਪਰ ਕਹਿੰਦੇ ਤਾਂ ਹੋ ਸਕਦਾ ਹੈ, ਕਰਮ ਮਿਲਾਵਣ ਹਾਰ, ਜਿਹੜੇ ਕਰਮ ਨੇ, ਪੂਰਬਲੇ ਕਰਮ, ਇਹੀ ਗੁਰੂ ਨਾਲ ਮਿਲਾਉਣ ਵਾਲੇ ਨੇ, ਰੱਬ ਨਾਲ ਮਿਲਾਉਣ ਵਾਲੇ ਨੇ। ਇੱਛਾ ਸਾਰਿਆਂ ਦੀ ਹੈ। ਇਹ ਕਰਮ ਲਫ਼ਜ਼ ਜਿਹੜਾ ਹੈ, ਇਹ ਦੋ ਭਾਸ਼ਾਵਾਂ ਦੇ ਵਿੱਚ ਬੋਲਿਆ ਜਾਂਦਾ, ਇੱਕ ਹਿੰਦੀ ਤੇ ਦੂਸਰਾ ਫਾਰਸੀ। ਹਿੰਦੀ ਵਿੱਚ ਕਰਮ ਦਾ ਅਰਥ ਹੈ ਜੋ ਅਸੀਂ ਕਰਮ ਕਰਦੇ ਚੰਗੇ ਮਾੜੇ ਕਰਮ ਤੇ ਤਿੰਨ ਤਰ੍ਹਾਂ ਦੇ ਕਰਮ ਨੇ ਕਿਰਿਆਮਾਨ ਕਰਮ ਜਿਹੜੇ ਹੁਣ ਅਸੀਂ ਕਰ ਰਹੇ ਹਾਂ ਪ੍ਰੈਜੈਂਟ ਸਮੇਂ ਚ ਔਰ ਦੂਸਰੇ ਹੁੰਦੇ ਨੇ ਸੰਚਿਤ ਕਰਮ ਜੋ ਸਾਡੇ ਪਿਛਲੇ ਕੀਤੇ ਹੋਏ ਕਰਮ ਨੇ ਇੱਕ ਹੁੰਦੇ ਨੇ ਪ੍ਰਾਲਬਧ ਜੋ ਆਉਣ ਵਾਲੇ ਸਮੇਂ ਚ ਅਸੀਂ ਕਰਨੇ ਹਨ ਉਹ ਸਾਡਾ ਬੈਲੈਂਸ ਪਿਆ ਹੈ ਉਹਨਾਂ ਨੂੰ ਅਸੀਂ ਹਾਲੇ ਭੋਗਣਾ ਹੈ ਜਿਹੜੇ ਸਾਡੇ ਕਰਮ ਲਿਖੇ ਗਏ ਨੇ ਹਾਲੇ ਅਸੀਂ ਭੋਗੇ ਨਹੀਂ ਹਨ ਉਹ ਕਰਮ ਜਿਹੜੇ ਪ੍ਰਾਲਬਧ ਹੁੰਦੇ ਨੇ ਜਿਹੜੇ ਅਸੀਂ ਭੋਗ ਚੁੱਕੇ ਲੰਘ ਚੁੱਕੇ ਉਹ ਸੰਚਿਤ ਹੁੰਦੇ ਨੇ ਜਿਹੜੇ ਹੁਣ ਕਰ ਰਹੇ ਹਾਂ ਇਹਨਾਂ ਨੂੰ ਕਹਿੰਦੇ ਨੇ ਕਿਰਿਆਮਾਨ ਇਹ ਕਰਮ ਹੈ ਤਾਂ ਕਹਿੰਦੇ ਇਉਂ ਜਦੋਂ ਕੋਈ ਪੂਰਬਲਾ ਕਰਮ ਜਾਗਦਾ ਹੈ ਗੁਰੂ ਦੀ ਸੰਗਤ ਵਿੱਚ ਆਉਣ ਦਾ ਸਮਾਂ ਮਿਲਦਾ ਕਰਮਾਂ ਨਾਲ ਬਖਸ਼ਿਸ਼ ਨਾਲ ਸੋ ਦੂਸਰਾ ਫਾਰਸੀ ਵਿੱਚ ਕਰਮ ਦਾ ਅਰਥ ਹੁੰਦਾ ਹੈ ਕਿਰਪਾ ਮਿਹਰਬਾਨਗੀ ਜਾਂ ਬਖਸ਼ਿਸ਼ ਫਜ਼ਲ ਕਰਮ ਕਹਿੰਦੇ ਕਰਮ ਮਿਲਾਵਣ ਹਾਰ ਜਦੋਂ ਜਗਿਆਸੂ ਗੁਰੂ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਵਿੱਚ ਜੁੜਦਾ ਹੈ ਫਿਰ ਗੁਰੂ ਇਸ ਤੇ ਫਜ਼ਲ ਕਰਦਾ ਹੈ ਬਖਸ਼ਿਸ਼ ਕਰਦਾ ਹੈ ਮਿਹਰ ਕਰਦਾ ਹੈ ਫਿਰ ਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦਾ ਮਿਲਾਪ ਹੁੰਦਾ ਆਪਣੇ ਆਪ ਨਹੀਂ ਜਿਵੇਂ ਸਵਾਮੀ ਭਰਤਰੀ ਯਤਨ ਕਰਦਾ ਰਿਹਾ ਸ਼੍ਰੀ ਲੰਕਾ ਦਾ ਰਾਜਾ ਮਹਾਰਾਜਾ ਸ਼ਿਵ ਨਾਭ ਯਤਨ ਕਰਦਾ ਰਿਹਾ ਸੁਦਰ ਸੈਨ ਮਧੁਰ ਬੈਨ ਤੇ ਕਬਲ ਨੈਨ ਇਹ ਰਾਜੇ ਵੀ ਯਤਨ ਕਰਦੇ ਰਹੇ ਪਹਾੜਾਂ ਦੀਆਂ ਗੁਫਾਵਾਂ ਚ ਕਠਿਨ ਸਾਧਨਾ ਕਰਨ ਵਾਲੇ ਸਿੱਧ ਯੋਗੀ ਗੋਰਖਨਾਥ ਚਰਪਟਨਾਥ ਭੰਗਰਨਾਥ ਵਰਗੇ ਵੀ ਯਤਨ ਕਰਦੇ ਰਹੇ ਔਰ ਅਰਬ ਦੇਸ਼ਾਂ ਦੇ ਵੱਡੇ ਵੱਡੇ ਆਲਮ ਫਾਜ਼ਲ ਦਸਤਗੀਰ ਪੀਰ ਵਰਗੇ ਵੀ ਯਤਨ ਕਰਦੇ ਰਹੇ ਆਪਣੇ ਯਤਨਾਂ ਨਾਲ ਸਫਲ ਨਹੀਂ ਹੋਏ ਜਦੋਂ ਗੁਰੂ ਦਾ ਮਿਲਾਪ ਹੋਇਆ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਫਜ਼ਲ ਕੀਤਾ ਫਿਰ ਬਖਸ਼ਿਸ਼ ਕੀਤੀ ਤੇ ਫਿਰ ਉਹਨਾਂ ਨੂੰ ਇਹ ਆਤਮਕ ਗਿਆਨ ਪ੍ਰਾਪਤ ਹੋਇਆ ਬੜੇ ਚਿਰ ਤੋਂ ਆਪਣੇ ਆਪ ਲੱਗੇ ਹੋਏ ਸਨ ਪਹੁੰਚੇ ਨਹੀਂ ਸਨ ਪ੍ਰਾਪਤੀ ਨਹੀਂ ਹੋਈ ਸੋ ਇਸ ਲਈ ਕਹਿੰਦੇ ਮਿਲ ਸਾਧੂ ਸਾਧੂ ਸਤਿਗੁਰੂ ਦੇ ਮਿਲਾਪ ਨਾਲ ਸਤਿਗੁਰੂ ਦੇ ਕਰਮ ਬਖਸ਼ਿਸ਼ ਨਾਲ ਮਿਲਾਵਣ ਹਾਰ ਗੁਰੂ ਆਪਣੀ ਬਖਸ਼ਿਸ਼ ਕਰਕੇ ਉਸ ਵਾਹਿਗੁਰੂ ਦੇ ਨਾਲ ਮਿਲਾਉਣ ਵਾਲਾ ਹੈ ਜਿਨੀ ਸਕੀਏ ਪ੍ਰਭ ਪਾਇਆ ਹਾਂ ਤਿੰਨ ਕੈ ਸਦ ਬਲਿਹਾਰ ਸ਼੍ਰੀ ਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਨ੍ਹਾਂ ਸਖੀਆਂ ਨੇ ਸਖੀ ਨਾਮ ਉਹ ਜਗਿਆਸੂ ਜੋ ਸੰਗਤ ਵਿੱਚ ਬੈਠ ਕੇ ਗੁਰਬਾਣੀ ਪੜ੍ਹਨ ਸੁਣਨ ਵਾਲੇ ਰੱਬ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਸਾਰੇ ਜਗਿਆਸੂਆਂ ਨੂੰ ਸਤਸੰਗੀਆਂ ਨੂੰ ਚਾਹੇ ਉਹ ਪੁਰਸ਼ ਹੈ ਚਾਹੇ ਇਸਤਰੀ ਹੈ ਸਾਰਿਆਂ ਨੂੰ ਸਖੀ ਦੇ ਨਾਲ ਸੰਬੋਧਨ ਕੀਤਾ ਹੈ ਮਹਾਰਾਜ ਕਹਿੰਦੇ ਜਿਹੜੀਆਂ ਸਖੀਆਂ ਨੇ ਜਿਹੜੇ ਜਗਿਆਸੂਆਂ ਨੇ ਅਭਿਆਸੀਆਂ ਨੇ ਬੰਦਗੀ ਦੇ ਮਾਰਗ ਤੇ ਚੱਲਣ ਵਾਲੀਆਂ ਨੇ ਪ੍ਰਭ ਪਾਇਆ ਗੁਰੂ ਦੀ ਬਖਸ਼ਿਸ਼ ਨਾਲ ਉਸ ਵਾਹਿਗੁਰੂ ਪ੍ਰਭੂ ਪਰਮਾਤਮਾ ਨੂੰ ਪਾ ਲਿਆ ਹੈ ਆਪਣੇ ਅੰਤਰਾਤਮੇ ਅਨੁਭਵ ਕਰ ਲਿਆ ਕਿਉਂਕਿ ਸਾਧ ਸੰਗਤ ਜੀ ਦੋ ਤਰ੍ਹਾਂ ਦਾ ਗਿਆਨ ਹੁੰਦਾ ਇੱਕ ਹੁੰਦਾ ਪਰੋਕਸ਼ ਦੂਸਰਾ ਹੁੰਦਾ ਅਪਰੋਕਸ਼ ਪਰੋਕਸ਼ ਗਿਆਨ ਉਹ ਹੈ ਜੋ ਸੁਣ ਕੇ ਹੋ ਜਾਂਦਾ ਹੈ ਇਹ ਦੋ ਤਰ੍ਹਾਂ ਦਾ ਗਿਆਨ ਹੈ ਇਹਦਾ ਬੜਾ ਲੰਬਾ ਬੜਾ ਵੱਡਾ ਵਿਸਥਾਰ ਹੈ ਬੜਾ ਡੂੰਘਾ ਇਸਦਾ ਗਿਆਨ ਹੈ ਪਰ ਮੋਟੇ ਜਿਹੇ ਤੌਰ ਤੇ ਕਿਉਂਕਿ ਸਮੇਂ ਦੀ ਸਮਾਪਤੀ ਹੋ ਰਹੀ ਹੈ ਇੰਨਾ ਕੁ ਸਮਝ ਲੈਣਾ ਹੈ ਕਿ ਦੋ ਤਰ੍ਹਾਂ ਦਾ ਗਿਆਨ ਹੈ ਪਰੋਕਸ਼ ਤੇ ਅਪਰੋਕਸ਼ ਪਰੋਕਸ਼ ਗਿਆਨ ਉਹ ਹੈ ਜਿਹੜਾ ਸੁਣ ਕੇ ਹੁੰਦਾ ਤੇ ਅਪਰੋਕਸ਼ ਹੁੰਦਾ ਹੈ ਜੋ ਉਸਨੂੰ ਦੇਖ ਲਈਏ ਜਿਵੇਂ ਇੱਕ ਉਦਾਹਰਣ ਨਾਲ ਸਮਝ ਲੱਗੇਗੀ ਕਿ ਕਿਸੇ ਦੇ ਕੋਲੋਂ ਸੁਣਿਆ ਕਿਸੇ ਚੀਜ਼ ਬਾਰੇ ਕਿ ਫਲਾਨੀ ਚੀਜ਼ ਜਿਹੜੀ ਹੈ ਉਹਦਾ ਰੰਗ ਇਹੋ ਜਿਹਾ ਹੈ ਉਹਦੀ ਸ਼ਕਲ ਇਹੋ ਜਿਹੀ ਹੈ ਉਹਦਾ ਭਾਰ ਇਹੋ ਜਿਹਾ ਹੈ ਇਹ ਸੁਣ ਕੇ ਉਸ ਚੀਜ਼ ਬਾਰੇ ਨੌਲੇਜ ਹੋ ਗਈ ਗਿਆਨ ਹੋ ਗਿਆ ਹਾਲੇ ਉਹਨੂੰ ਦੇਖਿਆ ਨਹੀਂ ਹੈ ਸੁਣ ਕੇ ਗਿਆਨ ਹੋ ਗਿਆ ਤੇ ਉਹ ਗਿਆਨ ਆਪਾਂ ਕਿਸੇ ਨੂੰ ਦੱਸ ਵੀ ਸਕਦੇ ਭਾਈ ਫਲਾਨੀ ਚੀਜ਼ ਇਹੋ ਜਿਹੀ ਹੈ ਮੈਨੂੰ ਪਤਾ ਹੈ ਕਿਉਂਕਿ ਮੈਂ ਸੁਣਿਆ ਜਾਂ ਪੜ੍ਹਿਆ ਸੀ ਸਿਰਫ ਸੁਣ ਕੇ ਤੇ ਪੜ੍ਹ ਕੇ ਜਿਹੜਾ ਗਿਆਨ ਹੋ ਜਾਏ ਉਹਨੂੰ ਕਹਿੰਦੇ ਪਰੋਕਸ਼ ਗਿਆਨ ਉਸ ਤੋਂ ਬਾਅਦ ਜਦੋਂ ਉਸ ਚੀਜ਼ ਨੂੰ ਸਾਹਮਣੇ ਦੇਖ ਲਈਏ ਹਾਂ ਭਾਈ ਮੈਂ ਇਸ ਨੂੰ ਇਉਂ ਸੁਣਿਆ ਸੀ ਇਹਦੇ ਬਾਰੇ ਇਉਂ ਪੜ੍ਹਿਆ ਸੀ ਅੱਜ ਦੇਖ ਲਿਆ ਸਾਹਮਣੇ ਸਾਕਸ਼ਾਤ ਪ੍ਰਤੱਖ ਦੇਖ ਕੇ ਜਿਹੜਾ ਗਿਆਨ ਆਉਂਦਾ ਉਹਨੂੰ ਕਹਿੰਦੇ ਅਪਰੋਕਸ਼ ਗਿਆਨ। ਇਸ ਤਰ੍ਹਾਂ ਕਹਿੰਦੇ ਜਗਿਆਸੂ ਨੂੰ ਪਹਿਲੀ ਅਵਸਥਾ ਦੇ ਵਿੱਚ ਸੁਣ ਕੇ ਗਿਆਨ ਹੁੰਦਾ ਕਿ ਪਰਮਾਤਮਾ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਕਰਤਾ ਪੁਰਖ ਹੈ, ਜੂਨਾ ਤੋਂ ਰਹਿਤ ਹੈ, ਬੜਾ ਮਿਹਰਬਾਨ ਹੈ, ਬੜਾ ਵੱਡਾ ਹੈ, ਉਹ ਨੂਰ ਸਰੂਪ ਹੈ। ਸੁਣ ਸੁਣ ਕੇ ਗਿਆਨ ਹੁੰਦਾ, ਇਹ ਗਿਆਨ ਹੈ ਅਪਰੋਕਸ਼, ਇਹ ਗਿਆਨ ਹੈ ਪਰੋਕਸ਼, ਜੋ ਸੁਣ ਕੇ ਤੇ ਪੜ੍ਹ ਕੇ ਹੋਇਆ। ਉਸ ਤੋਂ ਬਾਅਦ ਫਿਰ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਬੰਦਗੀ ਕਰਦਾ, ਸਹਿਜ ਸਹਿਜ ਅੰਤਰ ਆਤਮੇ ਉਸ ਵਾਹਿਗੁਰੂ ਦਾ ਸਾਕਸ਼ਾਤ ਸਰੂਪ ਪ੍ਰਗਟ ਹੁੰਦਾ ਹੈ, ਫਿਰ ਜਗਿਆਸੂ ਕਹਿੰਦਾ ਕਿ ਮੈਂ ਜਿਵੇਂ ਪੜ੍ਹਦਾ ਸੀ, ਜਿਵੇਂ ਸੁਣਦਾ ਸੀ, ਬਾਣੀ ਵਿੱਚੋਂ ਜੋ ਖਿਆਲਾਤ ਮੈਂ ਸਮਝੇ ਸਨ, ਹੁਣ ਉਹ ਮੈਂ ਅੱਖੀਂ ਦੇਖ ਲਿਆ ਹੈ, ਉਸਦਾ ਮੈਨੂੰ ਗਿਆਨ ਹੋ ਗਿਆ, ਅਨੁਭਵ। ਉਹ ਹੁੰਦਾ ਸਾਧ ਜੀ ਅਪਰੋਕਸ਼ ਗਿਆਨ, ਸਾਕਸ਼ਾਤ ਗਿਆਨ। ਇਸ ਤਰ੍ਹਾਂ ਆਪਾਂ ਸਾਰੇ ਕਹਿੰਦੇ ਹਾਂ ਨਾ ਕਿ ਰੱਬ ਤਾਂ ਸਾਡੇ ਅੰਦਰ ਹੀ ਹੈ ਪਰ ਸਾਨੂੰ ਦਿਸਦਾ ਨਹੀਂ ਹੈ, ਉਹਦਾ ਸਾਨੂੰ ਕੋਈ ਅਨੁਭਵ ਨਹੀਂ ਹੁੰਦਾ, ਸਾਨੂੰ ਮਹਿਸੂਸ ਨਹੀਂ ਹੋ ਰਿਹਾ। ਸੋ ਗਿਆਨ ਹੋ ਗਿਆ ਬਾਣੀ ਦੁਆਰਾ ਕਿ ਰੱਬ ਹੈ, ਸਭ ਦੇ ਅੰਦਰ ਹੈ, ਸਾਡੇ ਅੰਦਰ ਵੀ ਹੈ। ਪਰ ਜਦੋਂ ਕਮਾਈ ਕਰਾਂਗੇ, ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਾਂਗੇ, ਫਿਰ ਅੰਦਰੋਂ ਉਸਦਾ ਸਾਕਸ਼ਾਤ ਅਨੁਭਵ ਹੁੰਦਾ ਹੈ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਅਨੁਭਵ ਹੋਇਆ ਹੈ, ਜਿਨ੍ਹਾਂ ਨੂੰ ਅੰਦਰੋਂ ਉਹ ਮਹਿਸੂਸਤਾ ਹੋ ਗਈ, ਉਹ ਲਖਤਾ ਹੋ ਗਈ ਹੈ, ਹੁਣ ਤਿੰਨ ਕਹਿ ਸਦ ਬਲਹਾਰ, ਫਾਰਸੀ ਚ ਸਦ ਕਹਿੰਦੇ ਸੌ, ਕਹਿੰਦੇ ਮੈਂ ਉਹਨਾਂ ਤੋਂ ਸੌ ਸੌ ਵਾਰ ਕੁਰਬਾਨ, ਸੌ ਸੌ ਵਾਰ ਬਲਹਾਰ ਜਾਂਦਾ ਹਾਂ, ਜਿਨ੍ਹਾਂ ਨੂੰ ਆਪਣੇ ਅੰਤਰ ਆਤਮੇ ਉਸ ਵਾਹਿਗੁਰੂ ਦਾ ਅਨੁਭਵ ਹੋ ਗਿਆ, ਉਸ ਵਾਹਿਗੁਰੂ ਦਾ ਗਿਆਨ ਹੋ ਗਿਆ ਹੈ, ਮੈਂ ਸੌ ਸੌ ਵਾਰੀ ਉਹਨਾਂ ਤੋਂ ਬਲਹਾਰ ਕੁਰਬਾਨ ਸਦਕੇ ਜਾਂਦਾ ਹਾਂ। ਨਾਨਕ ਹਰਜੀ ਮਯਾ ਕਰ ਸਬਦ ਸਵਾਰਣ ਹਾਰ। ਇਸ ਪ੍ਰਕਾਰ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਧੰਨ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ ਸਿੱਖ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ, ਮਹਾਰਾਜ ਜੀਆਂ ਨੇ ਇਹ ਬਾਰਾਂ ਮਾਹ ਬਾਣੀ ਉਚਾਰਨ ਕੀਤੀ ਆ, ਜਿਸ ਵਿੱਚ ਬਾਰਾਂ ਮਾਹ ਮਹੀਨਾ ਮਹੀਨਾ ਬਾਰਾਂ ਮਹੀਨਿਆਂ ਦਾ ਉਪਦੇਸ਼ ਹੈ, ਜੋ ਦੇਸੀ ਮਹੀਨੇ ਨੇ। ਤੋ ਸਾਧ ਸੰਗਤ ਜੀ, ਅਖੀਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਨੇ ਔਰ ਬਖਸ਼ਿਸ਼ ਕਰਦੇ ਨੇ, ਨਾਨਕ ਹਰ ਜੀ ਮਾਇਆ ਕਰ। ਮਾਇਆ ਦਾ ਅਰਥ ਹੈ ਮੇਹਰ, ਮਾਇਆ ਦਾ ਅਰਥ ਹੈ ਤਰਸ, ਦਇਆ ਦ੍ਰਿਸ਼ਟੀ, ਮਿਹਰਬਾਨਗੀ, ਤਰਸ। ਤੋ ਹੱਥ ਜੋੜ ਕੇ ਬੇਨਤੀ ਕੀਤੀ ਹੈ, ਜਗਿਆਸੂ ਦੀ ਇਹ ਅਵਸਥਾ ਦੱਸੀ ਹੈ ਕਿ ਜਗਿਆਸੂ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਿਆਂ ਹੋਇਆਂ ਸੇਵਾ ਵੀ ਕਰਦਾ ਹੈ, ਸਿਮਰਨ ਵੀ ਕਰਦਾ ਹੈ, ਸੰਗਤ ਵਿੱਚ ਵੀ ਬੈਠਦਾ ਹੈ, ਨਾਮ ਵੀ ਜਪਦਾ ਹੈ, ਪਰ ਇਸ ਗੱਲ ਦਾ ਮਾਣ ਨਹੀਂ ਕਰਦਾ। ਇਹ ਜਗਿਆਸੂ ਦੀ ਅਵਸਥਾ ਹੈ, ਇੱਥੋਂ ਤੱਕ ਉਹ ਸਹੀ ਜਾ ਰਿਹਾ ਹੈ। ਜਦੋਂ ਮਾਣ ਹੋ ਗਿਆ ਨਾ, ਹਮ ਵੱਡ ਕਾਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮਹਾਰਾਜ ਕਹਿੰਦੇ ਮਾਣ ਹੋ ਜਾਂਦਾ ਕਿ ਹਮ ਵੱਡ ਕਾਬ, ਮੈਂ ਬੜਾ ਵੱਡਾ ਕਬ ਕਵੀ ਹਾਂ, ਕੁਲੀਨ ਬੜਾ ਸੁੰਦਰ ਹਾਂ, ਮੈਂ ਬੜਾ ਚਤੁਰ ਹਾਂ, ਬੜਾ ਵਿਦਵਾਨ ਹਾਂ, ਬੜਾ ਫਿਲਾਸਫਰ ਹਾਂ, ਬੜਾ ਅਧਿਆਤਮਕਵਾਦੀ ਹਾਂ, ਬੜਾ ਬੰਦਗੀ ਵਾਲਾ ਹਾਂ, ਹਮ ਪੰਡਿਤ, ਮੈਂ ਵਿਦਵਾਨ ਹਾਂ। ਪੰਡ ਨਾਮ ਹੈ ਸੰਸਕ੍ਰਿਤ ਵਿੱਚ ਬੁੱਧੀ ਦਾ, ਤੋ ਜਿਸਨੇ ਬਹੁਤ ਮਹੀਨ ਬੁੱਧੀ ਹਾਸਲ ਕਰ ਲਈ ਵਿਦਿਆ ਪੜ੍ਹ ਕੇ, ਉਹਨੂੰ ਕਹਿੰਦੇ ਪੰਡਿਤ, ਪੰਡ ਨਾ ਬੁੱਧੀ ਦਾ ਹੁੰਦਾ। ਇਸ ਕਰਕੇ ਸਿਰਫ ਧੋਤੀ ਲਾਉਣ ਵਾਲੇ, ਜਨੇਊ ਪਾਉਣ ਵਾਲੇ, ਮੱਥੇ ਤੇ ਤਿਲਕ ਲਾਉਣ ਵਾਲੇ ਨੂੰ ਪੰਡਿਤ ਨਹੀਂ ਕਹਿੰਦੇ, ਅਸਲ ਚ ਪੰਡਿਤ ਦਾ ਅਰਥ ਹੁੰਦਾ ਬਹੁਤ ਵੱਡਾ ਵਿਦਵਾਨ। ਜਿਸ ਤਰ੍ਹਾਂ ਸਿੱਖ ਧਰਮ ਵਿੱਚ ਵੀ ਐਸੇ ਬਹੁਤ ਮਹਾਨ ਵਿਦਵਾਨ ਹੋਏ ਨੇ ਜਿਨ੍ਹਾਂ ਨੂੰ ਪੰਡਿਤ ਕਿਹਾ ਜਾਂਦਾ, ਜਿਸ ਤਰ੍ਹਾਂ ਪੰਡਿਤ ਕਰਤਾਰ ਸਿੰਘ ਜੀ ਦਾਖਾ, ਕਈ ਨਾ ਐਵੇਂ ਭੁਲੇਖਾ ਲੱਗ ਜਾਂਦਾ ਕਿ ਉਹ ਹਿੰਦੂ ਹੋਣਗੇ, ਬ੍ਰਾਹਮਣ ਹੋਣਗੇ ਤਾਂ ਪੰਡਿਤ ਕਹਿੰਦੇ ਨੇ। ਸੋ ਪੰਡਿਤ ਹੁੰਦਾ ਹੈ ਵਿਦਵਾਨ, ਕਿਉਂਕਿ ਪੰਡ ਨਾਮ ਹੈ ਸੰਸਕ੍ਰਿਤ ਵਿੱਚ ਬੁੱਧੀ ਦਾ। ਪੰਡਿਤ, ਪੰਡ ਨੂੰ, ਬੁੱਧੀ ਨੂੰ ਗ੍ਰਹਿਣ ਕਰਨ ਵਾਲਾ, ਉਹਨੂੰ ਕਹਿੰਦੇ ਪੰਡਿਤ ਵਿਦਵਾਨ। ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮੈਂ ਬੜਾ ਵੱਡਾ ਯੋਗੀ ਹਾਂ, ਮੇਰੇ ਵਰਗੀ ਸਾਧਨਾ ਕਿਸੇ ਕੋਲ ਨਹੀਂ ਹੈ, ਮੇਰੇ ਵਰਗੀ ਆਰਾਧਨਾ ਕਿਸੇ ਕੋਲ ਨਹੀਂ ਹੈ, ਮੇਰੇ ਵਰਗਾ ਸੰਨਿਆਸੀ ਕੋਈ ਨਹੀਂ ਹੈ, ਸੰਨਿਆਸ ਲੈਣ ਵਾਲਾ। ਸੋ ਇਹ ਕਹਿੰਦੇ ਹਉਮੈ ਹੰਕਤਾ ਵਾਲੀ ਬੁੱਧੀ, ਹੰਕਾਰ ਵਾਲੀ, ਮਾਣ ਵਾਲੀ ਬੁੱਧੀ ਇਉਂ ਇਸ ਰਸਤੇ ਤੇ ਚੱਲਦਿਆਂ ਸੁਭਾਵਕ ਹੋ ਜਾਂਦੀ ਹੈ। ਇਸ ਲਈ ਮਹਾਰਾਜ ਕਹਿੰਦੇ ਸਾਵਧਾਨ ਰਹਿਣਾ, ਸੇਵਾ ਦਾ, ਸਿਮਰਨ ਦਾ, ਬੰਦਗੀ ਦਾ ਮਾਣ ਨਾ ਹੋ ਜਾਏ। ਇਸ ਕਰਕੇ ਸਤਿਗੁਰੂ ਜੀ ਨੇ ਗੁਰੂ ਘਰ ਵਿੱਚ ਸਾਰੀਆਂ ਬਖਸ਼ਿਸ਼ਾਂ ਵਰਤਾਈਆਂ ਨੇ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੱਥੇ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਅਭਿਆਸ ਕਰਨਾ, ਬਾਣੀ ਪੜ੍ਹਨੀ ਸੁਣਨੀ, ਉੱਥੇ ਤੁਸੀਂ ਸੰਗਤ ਵਿੱਚ ਲੰਗਰ ਵਿੱਚ ਸੇਵਾ ਵੀ ਕਰਨੀ ਹੈ, ਹੱਥੀ ਸੇਵਾ, ਤੱਪੜ ਝਾੜ ਵਿਛਾਵਣਾ, ਚਾਦਰਾਂ ਝਾੜਨੀਆਂ, ਵਸਤਰਾਂ ਦੀ ਸੇਵਾ, ਭਾਂਡਿਆਂ ਦੀ ਸੇਵਾ ਤੇ ਜੋੜਿਆਂ ਦੀ ਸੇਵਾ। ਇਸੇ ਕਰਕੇ ਹੀ ਹੈ ਕਿ ਜਦੋਂ ਦੁਨੀਆਂ ਦੇ ਵਿੱਚ ਕੋਈ ਬਹੁਤ ਵੱਡਾ ਵਿਅਕਤੀ ਜੋ ਬੜਾ ਵੱਡਾ ਅਮੀਰ ਹੈ, ਜਿਸਦਾ ਬੜਾ ਵੱਡਾ ਨਾਮ ਹੈ, ਜਿਸਦਾ ਬੜਾ ਉੱਚਾ ਅਹੁਦਾ ਹੈ ਸੰਸਾਰ ਚ, ਉਹਨੂੰ ਕਿਤੇ ਮਾਣ ਨਾ ਹੋ ਜਾਏ। ਐਸਾ ਵਿਅਕਤੀ ਜਦੋਂ ਆ ਕੇ ਗੁਰੂ ਘਰ ਦੇ ਵਿੱਚ ਜੁੱਤੀਆਂ ਨੂੰ ਹੱਥ ਲਾਉਂਦਾ ਹੈ, ਸਾਫ ਕਰਦਾ ਹੈ, ਜੋੜੇ ਝਾੜਦਾ ਹੈ, ਉਹਦੇ ਅੰਦਰ ਦੀ ਹੋਂ ਮਿਟ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ, ਇਸ ਕਰਕੇ ਸੇਵਾ ਦੀ ਪ੍ਰਥਾ ਚਲਾਈ। ਜੇ ਜੀਵਨ ਵਿੱਚ ਸੇਵਾ ਨਹੀਂ ਹੈ ਤਾਂ ਗੁਰਮਤ ਦਾ ਸਿਧਾਂਤ ਹੈ ਵਿਣ ਸੇਵਾ ਤ੍ਰਿਗ ਹੱਥ ਪੈਰ, ਹੱਥ ਪੈਰ ਤ੍ਰਿਗਾਕਾਰ, ਇਲਾਨ ਇਹਨਾਂ ਨੂੰ ਲਾਹਨਤ ਹੈ, ਬੇਕਾਰ ਹਨ, ਵਿਅਰਥ ਹਨ ਸੇਵਾ ਤੋਂ ਬਿਨਾਂ। ਇਸ ਕਰਕੇ ਸਾਧ ਸੰਗਤ ਜੀ ਇਹ ਮਰਿਆਦਾ ਸਤਿਗੁਰਾਂ ਨੇ ਗੁਰੂ ਘਰ ਦੇ ਵਿੱਚ ਸਾਨੂੰ ਬਖਸ਼ੀ ਹੈ, ਸੇਵਾ ਤੇ ਸਿਮਰਨ। ਸੋ ਇਸ ਮਾਰਗ ਤੇ ਚੱਲਦਿਆਂ ਹੋਇਆਂ ਕਹਿੰਦੇ ਨਿਮਰਤਾ ਵਿੱਚ ਰਹਿੰਦਾ ਤੇ ਜਗਿਆਸੂ ਦੀ ਅਵਸਥਾ ਹੈ, ਫਿਰ ਜਗਿਆਸੂ ਦੀ ਅਰਦਾਸ ਹੈ, ਉਹ ਬੇਨਤੀਆਂ ਕਰਦਾ ਹੈ ਕਿ ਸਤਿਗੁਰੂ ਪ੍ਰਭੂ ਜੀਓ ਕਿਰਪਾ ਕਰੋ, ਬਖਸ਼ਿਸ਼ ਕਰੋ, ਨਾਨਕ ਹਰ ਜੀ ਮਾਇਆ ਕਰ, ਮੇਰੇ ਤੇ ਮਾਇਆ ਕਰੋ, ਮੇਰੇ ਤੇ ਤਰਸ ਕਰੋ, ਮੇਰੇ ਤੇ ਮਿਹਰ ਕਰੋ, ਸ਼ਬਦ ਸਵਾਰਨ ਹਾਰ, ਕਿਉਂਕਿ ਤੁਸੀਂ ਸ਼ਬਦ ਦੁਆਰਾ ਸਵਾਰਨ ਵਾਲੇ ਹੋ, ਸ਼ਬਦ ਨਾਲ ਜੋੜ ਕੇ ਇਸ ਜੀਵਨ ਨੂੰ ਸੰਵਾਰ ਦਿੰਦੇ ਹੋ। ਜੋ ਮਾਈ ਭਾਈ ਤੁਹਾਡੇ ਸ਼ਬਦ ਨਾਲ, ਤੁਹਾਡੀ ਬਾਣੀ ਨਾਲ ਜੁੜ ਜਾਂਦਾ ਹੈ, ਸੱਚੇ ਪਾਤਸ਼ਾਹ ਜੀ ਉਸਨੂੰ ਤੁਸੀਂ ਸੰਵਾਰ ਦਿੰਦੇ ਹੋ। ਤੇ ਸ਼ਬਦ ਨਾਲ ਜੁੜਿਆ ਹੋਇਆਂ ਦਾ ਜੀਵਨ ਅਕਸਰ ਸਾਨੂੰ ਅੱਜ ਵੀ ਦੇਖਣ ਨੂੰ ਮਿਲੇਗਾ, ਜਿਨ੍ਹਾਂ ਤੋਂ ਕੋਈ ਆਸ ਨਹੀਂ ਹੁੰਦੀ ਕਿ ਬੰਦਾ ਵੀ ਸੁਧਰ ਸਕਦਾ ਹੈ, ਉਹ ਵੀ ਆਪਾਂ ਦੇਖਾਂਗੇ ਉਹ ਕਿੰਨੇ ਸਤਸੰਗੀ ਤੇ ਭਜਨ ਬੰਦਗੀ ਵਾਲੇ ਬਣ ਜਾਂਦੇ ਨੇ, ਜਿਨ੍ਹਾਂ ਦਾ ਦੁਨੀਆਂ ਵਿੱਚ ਬਹੁਤ ਵੱਡਾ ਕੁਕਰਮੀ ਜੀਵਨ, ਵਿਸ਼ਈ ਜੀਵਨ, ਨਸ਼ਈ ਜੀਵਨ ਆਪਾਂ ਦੇਖਦੇ, ਬੜੇ ਅਸ਼ਰਧਕ ਤੇ ਨਾਸਤਿਕ ਲੋਕ ਦੁਨੀਆਂ ਚ ਵੱਡੇ ਵੱਡੇ ਧਰਮਾਤਮਾ ਪ੍ਰਸਿੱਧ ਹੋ ਜਾਂਦੇ ਨੇ ਜਦੋਂ ਸ਼ਬਦ ਨਾਲ ਜੁੜ ਜਾਣ, ਕਿਉਂਕਿ ਸ਼ਬਦ ਸਵਾਰਨ ਹਾਰ, ਸ਼ਬਦ ਜ਼ਿੰਦਗੀ ਦੀ ਘਾਟ ਨੂੰ ਘੜ ਦਿੰਦਾ ਹੈ, ਸਵਾਰ ਦਿੰਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਕਿਸੇ ਦਰਖਤ ਨਾਲ, ਕਿਸੇ ਪੱਥਰ ਦੀ ਮੂਰਤ ਨਾਲ, ਕਿਸੇ ਕਬਰ ਨਾਲ, ਕਿਸੇ ਤਸਵੀਰ ਨਾਲ ਨਹੀਂ ਸਾਨੂੰ ਜੋੜਿਆ, ਕਿਸੇ ਸਰੀਰ ਦੀ ਆਰਾਧਨਾ ਨਾਲ ਨਹੀਂ ਜੋੜਿਆ, ਸ਼ਬਦ ਨਾਲ ਜੋੜਿਆ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਸ ਕਰਕੇ ਬਖਸ਼ਿਸ਼ ਕਰਦੇ ਨੇ। ਜਗਿਆਸੂ ਬੇਨਤੀ ਕਰਦਾ ਹੈ, ਹਰ ਜੀ ਮਾਇਆ ਕਰ, ਐ ਹਰੀ ਜੀਓ, ਐ ਸਤਿਗੁਰੂ ਜੀਓ, ਮੇਰੇ ਤੇ ਮਾਇਆ ਕਰੋ, ਤਰਸ ਕਰੋ, ਮਿਹਰ ਕਰੋ, ਦਾਤਾ ਜੀ ਸ਼ਬਦ ਨਾਲ ਜੋੜ ਲਓ, ਕਿਉਂਕਿ ਸ਼ਬਦ ਮਿਲਾਵਣਹਾਰ, ਤੁਸੀਂ ਸ਼ਬਦ ਨਾਲ ਜੋੜ ਕੇ ਆਪਣੇ ਨਾਲ ਮਿਲਾ ਲੈਂਦੇ ਹੋ। ਇਸ ਕਰਕੇ ਮੇਰੀ ਅਰਦਾਸ ਹੈ, ਬੇਨਤੀ ਹੈ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਇਸ ਪਾਵਨ ਸ਼ਬਦ ਦੀ ਸਮਾਪਤੀ ਕਰਦੇ ਆ, ਅਖੀਰ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਸਾਵਣ ਤਿਨਾ ਸੁਹਾਗਣੀ, ਇਹ ਸਾਵਣ ਦਾ ਮਹੀਨਾ ਉਹਨਾਂ ਵਾਸਤੇ ਬਹੁਤ ਸ਼ੋਭਨੀਕ ਹੈ, ਬਹੁਤ ਲਾਭਦਾਇਕ ਹੈ, ਜਿਹੜੀਆਂ ਜੀਵ ਇਸਤਰੀਆਂ ਸੁਹਾਗਣਾ ਬਣ ਗਈਆਂ। ਇਹ ਦੋ ਸ਼ਬਦ ਬੋਲੇ ਜਾਂਦੇ ਨੇ ਸੰਸਾਰ ਵਿੱਚ, ਇੱਕ ਦੁਹਾਗਣ ਤੇ ਦੂਸਰਾ ਸੁਹਾਗਣ। ਦੁਹਾਗਣ ਕਹਿੰਦੇ ਨੇ ਜਿਸ ਦਾ ਪਤੀ ਤਾਂ ਹੈ ਪਰ ਆਪਣੇ ਪਤੀ ਨੂੰ ਛੱਡ ਕੇ ਭਟਕ ਰਹੀ ਤੇ ਦੁਖੀ ਹੋ ਰਹੀ ਹੈ, ਉਸ ਨੂੰ ਕਹਿੰਦੇ ਛੁੱਟੜ ਇਸਤਰੀ ਜਾਂ ਦੁਹਾਗਣੀ ਇਸਤਰੀ। ਦੂਸਰੀ ਹੈ ਜਿਸ ਦਾ ਪਤੀ ਹੈ ਪਰ ਆਪਣੇ ਪਤੀ ਦੀ ਆਗਿਆ ਵਿੱਚ ਚੱਲ ਕੇ ਜੀਵਨ ਦਾ ਆਨੰਦ ਮਾਣਦੀ ਹੈ, ਸੁੱਖ ਭੋਗਦੀ ਹੈ, ਉਹ ਸੁਹਾਗਣ ਸੁਹਾਗਵਤੀ ਹੈ। ਸੋ ਇਉਂ ਮਹਾਰਾਜ ਕਹਿੰਦੇ ਜਿਹੜੇ ਜੀਵ ਉਸ ਪਤੀ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਰਹਿੰਦੇ ਉਹ ਦੁਹਾਗਣ ਇਸਤਰੀਆਂ ਵਾਂਗ ਨੇ, ਦੁਖੀ ਨੇ, ਤੇ ਦੁਹਾਗਣ ਇਸਤਰੀ ਨੂੰ ਸੰਸਾਰ ਚ ਚੰਗਾ ਨਹੀਂ ਸਮਝਦੇ। ਇਉਂ ਮਹਾਰਾਜ ਕਹਿੰਦੇ ਉਹ ਦੁਹਾਗਣ ਇਸਤਰੀਆਂ ਦੀ ਨਿਆਈ ਦੁਖੀ ਹੁੰਦੇ ਨੇ ਜੋ ਪਤੀ ਪਰਮਾਤਮਾ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਨੇ, ਇੱਛਾ ਰੱਖਦੇ ਨੇ। ਤੋ ਉਹ ਸੁਹਾਗਣ ਇਸਤਰੀਆਂ ਵਾਂਗ ਨੇ ਜੋ ਗੁਰੂ ਦੀ ਆਗਿਆ ਚ ਚੱਲਦੇ ਹੋਏ ਸਤਿਗੁਰੂ ਦੀ ਬਾਣੀ ਦੁਆਰਾ ਸ਼ਬਦ ਦੀ ਕਮਾਈ ਕਰਕੇ ਉਸ ਵਾਹਿਗੁਰੂ ਪਤੀ ਪਰਮਾਤਮਾ ਨਾਲ ਜੁੜੇ ਹੋਏ ਨੇ। ਐਸੀਆਂ ਜੀਵ ਇਸਤਰੀਆਂ, ਐਸੇ ਜਗਿਆਸੂ ਸੁਹਾਗਣਾ ਇਸਤਰੀਆਂ ਦੀ ਨਿਆਈ ਹਨ। ਤੁਹਾਰਾ ਕਹਿੰਦੇ ਸਾਵਣ ਦਾ ਮਹੀਨਾ ਉਹਨਾਂ ਲਈ ਬੜਾ ਸ਼ੁਭ ਨੀਕ ਹੈ ਜੋ ਐਸੀਆਂ ਸੁਹਾਗਣਾ ਨੇ, ਰੱਬ ਨਾਲ, ਪਤੀ ਨਾਲ, ਪਰਮਾਤਮਾ ਨਾਲ ਜੁੜੀਆਂ ਹੋਈਆਂ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ, ਉਰ ਨਾਮ ਹਿਰਦੇ ਦਾ ਵੀ ਹੁੰਦਾ, ਇੱਥੇ ਉਰ ਨਾਮ ਹੈ ਗਲੇ ਦਾ। ਕਹਿੰਦੇ ਜਿਨ੍ਹਾਂ ਨੇ ਆਪਣੇ ਗਲੇ ਵਿੱਚ ਵਾਹਿਗੁਰੂ ਦੇ ਨਾਮ ਦਾ, ਸਿਮਰਨ ਦਾ, ਬੰਦਗੀ ਦਾ ਹੀ ਹਾਰ ਪਾ ਲਿਆ, ਜੋ ਹਮੇਸ਼ਾ ਨਾਮ ਸਿਮਰਨ ਵਿੱਚ, ਭਜਨ ਬੰਦਗੀ ਵਿੱਚ ਜੁੜੇ ਰਹਿੰਦੇ ਨੇ, ਮਹਾਰਾਜ ਕਹਿੰਦੇ ਉਹਨਾਂ ਦਾ ਸਾਵਣ ਦਾ ਮਹੀਨਾ ਸਫਲ ਹੈ, ਸ਼ੋਭਨੀਕ ਹੈ, ਲਾਭਦਾਇਕ ਹੈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜੋ ਅੱਜ ਸਾਵਣ ਦਾ ਮਹੀਨਾ ਆਰੰਭ ਹੋਇਆ, ਸਾਵਣ ਦੀ ਸੰਗਰਾਂਦ ਹੈ, ਸੋ ਸਾਵਣ ਦੇ ਮਹੀਨੇ ਦਾ ਜੋ ਸ਼ੁਭ ਉਪਦੇਸ਼, ਜੋ ਸਿੱਖਿਆ ਹੈ ਸਾਡੇ ਵਾਸਤੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਮਾਝ ਰਾਗ ਅੰਦਰ ਇਸ ਅੰਮ੍ਰਿਤ ਬਾਣੀ 12 ਮਾਹ ਦੁਆਰਾ ਆਪਾਂ ਨੂੰ ਸਰਵਣ ਕਰਵਾਇਆ, ਗੁਰੂ ਚਰਨਾਂ ਚ ਹਾਜ਼ਰੀ ਭਰਦੇ ਹਾਂ। ਸ਼ਬਦ ਦੀ ਵਿਚਾਰ ਬੜੇ ਅਦਭੁਤ ਸਤਿਕਾਰ ਨਾਲ, ਬੜੀ ਇਕਾਗਰਤਾ ਨਾਲ ਆਪ ਸਰਬੱਤ ਸੰਗਤਾਂ ਨੇ ਸਰਵਣ ਕੀਤੀ ਹੈ। ਗੁਰੂ ਚਰਨਾਂ ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਪ ਜੀਆਂ ਦੇ ਸਨਮੁਖ ਬੈਠ ਕੇ ਜੋ ਪੜਿਆ ਸੁਣਿਆ ਸੁਣਾਇਆ ਸਾਡੇ ਹਿਰਦੇ ਵਸੇ, ਪੜੀ ਸੁਣੀ ਵਿਚਾਰ ਆਪਣੇ ਜੀਵਨ ਵਿੱਚ ਕਮਾ ਕੇ ਇਸ ਜੀਵਨ ਨੂੰ ਸਫਲ ਬਣਾ ਸਕੀਏ, ਇਹ ਦਾਤ ਸਾਡੀ ਝੋਲੀ ਪਾਓ, ਇਹ ਗੁਰੂ ਚਰਨਾਂ ਚ ਅਰਦਾਸ ਹੈ। ਇਤਨੀਆਂ ਬੇਨਤੀਆਂ ਸਾਧ ਸੰਗਤ ਜੀ ਪ੍ਰਵਾਨ ਕਰਨੀਆਂ, ਵਿਚਾਰ ਕਰਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਮਤ ਬਖਸ਼ਣੀ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ। ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। साचे साहिबा क्या नाही घर तेरै, घर ता तेरै सब किछ है, जिस देहि सु पावै सदा सिफत सलाह तेरी, नाम मन वसावै, नाम जिनके मन वसिया वाजे शब्द कनेरे, कह नानक सच्चे साहिब क्या नाही घर तेरै, साचा नाम मेरा आधार, साच नाम आधार मेरा, जिन भुखा सब गवाईया, कर शांत सुख मन आई वसिया, जिन इच्छा सब पुजाईया, सदा कुर्बान कीता गुरु विट हो, जिस दिया इह वडियाईया, कह नानक सुनो संतो हो शब्द तरहो प्यार, साचा नाम मेरा आधार, वाजे पंच शब्द तित कर सुभागै, कर सुभागै शब्द वाजे, कला जित कर धारिया, पंच दूत तुध वस कीते, काल कंटक मारिया, तुर कर्म पाया तुध जिनका, उसे नाम हर कै लागे, कह नानक तह सुख हुआ, तित कर अनहद वाजे, अनद सुनो वड भागी हो, सगल मनोरथ पूरे, पार ब्रह्म प्रभ पाया उतरे सगल विसूरे, दुख रोग संताप उतरे, सुनी सच्ची बाणी संत साजन पहे सरसे, पूरे गुरते जानी, सुनती पुनीत कहते पवित, सतगुर रहिया पार पूरे, बिनवंत नानक गुर चरण लागे, वाजे अनहद तूरे, सुनते पुनीत कहते पवित, सतगुर रहिया पार पूरे, बिनवंत नानक गुरु चरण लागे, वाजे अनहद तूरे। वाहे गुरु जी का खालसा, वाहे गुरु जी की फतेह।